ਸਤਨਾਮ ਸ੍ਰੀ ਵਾਹਿਗੁਰੂ ਜੀ ਨਿਰਾਜ ਛੰਦ ਜੈ ਰਾਮ ਜੋਰ ਹੱਥ ਬੈਨਿਆਨ ਨੂੰ ਬਖਾਨ ਹੈ ਪਲੀ ਸਦੀਵ ਆਪ ਕ੍ਰਿਤ ਕੋ ਬੁਰੀ ਸੋ ਮਾਨ ਹੈ ਮੈਂ ਕੁਮਾਰ ਤੰਡ ਜਾਉ ਪੁਮਨ ਨੂੰ ਆਨੰਦ ਦਾ ਕਰ ਅਵਤਾਰੇ ਆਪ ਤੈਸ ਮੋਖ ਦਾਨ ਦਾਸ ਦਾ ਨਰਾਜ ਛੰਦ ਜੈ ਰਾਮ ਜੋਰ ਹੱਥ ਬੈਨ ਅੰਨ ਨੂੰ ਬਖਾਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਮੂਹ ਸੰਗਤਾਂ ਨੇ ਰਲ ਮਿਲ ਕੇ ਅਣਗਿਣਤ ਚੌਪੀ ਸਾਹਿਬ ਜੀ ਦੇ ਪਾਠ ਕੀਤੇ ਹਨ। ਸੰਧਿਆ ਦੀ ਬਾਣੀ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਵੀ ਸਰਵਣ ਕੀਤੇ। ਹੁਣ ਆਪ ਸੰਗਤਾਂ ਲੜੀਵਾਰ ਪੂਰੇ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਚੱਲ ਰਿਹਾ ਲੜੀਵਾਰ ਇਤਿਹਾਸ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਕੱਲ ਦੇ ਪ੍ਰਸੰਗ ਵਿਚ ਆਪ ਸੰਗਤਾਂ ਨੇ ਸਰਵਣ ਕੀਤਾ ਸੀ ਦੌਲਤ ਖਾਂ ਨਵਾਬ ਗੁਰੂ ਮਹਾਰਾਜ ਨੂੰ ਨਮਾਜ਼ ਪੜ੍ਹਨ ਦੇ ਲਈ ਆਪਣੇ ਨਾਲ ਮਸਜਿਦ ਵਿਚ ਲੈ ਗਿਆ। ਕਾਜੀ ਤੇ ਨਵਾਬ ਨੇ ਬਾਕੀ ਤਮਾਮ ਲੋਕਾਂ ਨੇ ਨਮਾਜ਼ ਅਦਾ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿਚ ਖੜੇ ਰਹੇ। ਜਦੋਂ ਨਮਾਜ਼ ਸੰਪੂਰਨ ਹੋਈ ਨਵਾਬ ਨੇ ਹਜ਼ੂਰ ਨੂੰ ਸਵਾਲ ਕੀਤਾ, ਤੁਸੀਂ ਆਖਿਆ ਸੀ ਅਸੀਂ ਤੁਹਾਡੇ ਨਾਲ ਨਮਾਜ਼ ਪੜਾਂਗੇ, ਤੁਸੀਂ ਇਹ ਵੀ ਆਖਦੇ ਸੀ ਹਿੰਦੂ ਤੇ ਮੁਸਲਮਾਨਾਂ ਦੇ ਵਿਚ ਕੋਈ ਅੰਤਰ ਨਹੀਂ ਹੈ, ਪਰ ਹੁਣ ਇਹ ਦੱਸੋ ਤੁਸੀਂ ਅੱਜ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਜਵਾਬ ਦਿੱਤਾ, ਨਵਾਬ ਸਾਹਿਬ ਅਸੀਂ ਕਿਸ ਦੇ ਨਾਲ ਨਮਾਜ਼ ਪੜ੍ਹਦੇ? ਕਿਉਂ ਤੁਹਾਡੇ ਨਾਲ ਸਾਡਾ ਇਹੀ ਵਚਨ ਹੋਇਆ ਸੀ ਅਸੀਂ ਤੁਹਾਡੇ ਨਾਲ ਨਮਾਜ਼ ਪੜਾਂਗੇ, ਹੁਣ ਅਸੀਂ ਕਿਸ ਦੇ ਨਾਲ ਨਮਾਜ਼ ਪੜ੍ਹਦੇ? ਤੁਸੀਂ ਤੇ ਖੁਦ ਵੀ ਨਮਾਜ਼ ਨਹੀਂ ਪੜ੍ਹੀ। ਇਹ ਗੱਲ ਸੁਣ ਕੇ ਨਵਾਬ ਇਕਦਮ ਹੈਰਾਨ ਹੋਇਆ, ਕਹਿਣ ਲੱਗਾ ਇੰਨੇ ਲੋਕ ਦੇਖ ਰਹੇ ਨੇ, ਮੈਂ ਸਾਰਿਆਂ ਦੇ ਸਾਹਮਣੇ ਨਮਾਜ਼ ਪੜ੍ਹੀ ਹੈ, ਤੁਸੀਂ ਇਹ ਗੱਲ ਕਿਵੇਂ ਆਖ ਰਹੇ ਹੋ ਭਈ ਤੂੰ ਨਮਾਜ਼ ਨਹੀਂ ਪੜ੍ਹੀ? ਹਜ਼ੂਰ ਹੱਸ ਕੇ ਕਹਿਣ ਲੱਗੀ, ਨਵਾਬ ਸਾਹਿਬ ਇਹ ਦੱਸੋ ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਸੀ ਉਸ ਵੇਲੇ ਤੁਹਾਡਾ ਮਨ ਕਿੱਥੇ ਸੀ? ਨਵਾਬ ਸੋਚਣ ਲੱਗ ਪਿਆ, ਪਰ ਆਪਣੇ ਪਰਦੇ ਨੂੰ ਛੁਪਾਉਣ ਦੇ ਲਈ ਕੁਝ ਨਾ ਬੋਲਿਆ। ਕਹਿਣ ਲੱਗਾ ਤੁਸੀਂ ਦੱਸੋ ਮੇਰਾ ਮਨ ਕਿੱਥੇ ਸੀ? ਹਜ਼ੂਰ ਕਹਿਣ ਲੱਗੇ, ਤੂੰ ਤੇ ਕਾਬੁਲ ਕੰਧਾਰ ਦੇ ਵਿਚ ਘੋੜੇ ਖਰੀਦ ਰਿਹਾ ਸੀ, ਤੇਰਾ ਮਨ ਮੱਥਾ ਠੋਕੇ ਨਾਲ ਜ਼ਮੀਨਾਂ ਚਿੱਤ ਉੱਡਿਆ ਅਸਮਾਨ, ਕਾਬੁਲ ਘੋੜੇ ਖਰੀਦਾ ਦੌਲਤ ਖਾਨ ਪਠਾਨ, ਤੇਰਾ ਮਨ ਤੇ ਕਾਬੁਲ ਕੰਧਾਰ ਦੇ ਵਿਚ ਘੋੜੇ ਖਰੀਦ ਰਿਹਾ ਸੀ। ਇਹ ਗੱਲ ਪਤੇ ਦੀ ਸੁਣ ਕੇ ਨਵਾਬ ਗੁਰੂ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਕੋਲ ਕਾਜੀ ਖੜਾ ਸੀ, ਕਹਿਣ ਲੱਗਾ, ਚਲੋ ਜੇ ਨਵਾਬ ਦਾ ਮਨ ਕਾਬੁਲ ਕੰਧਾਰ ਦੇ ਵਿਚ ਗਿਆ ਹੋਇਆ ਸੀ ਕਿ ਮੇਰੇ ਨਾਲ ਨਮਾਜ਼ ਪੜ੍ਹ ਲਈ, ਮੈਂ ਸ਼ਾਹੀ ਕਾਜੀ ਸੀ, ਮੈਂ ਇਸਲਾਮ ਦਾ ਆਗੂ ਸੀ, ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਹਜ਼ੂਰ ਕਹਿਣ ਲੱਗੇ, ਤੇਰਾ ਮਨ ਕਿਹੜਾ ਇੱਥੇ ਹਾਜ਼ਰ ਸੀ? ਕਹਿਣ ਲੱਗਾ, ਮੇਰਾ ਮਨ ਕਿੱਥੇ ਸੀ? ਹਜ਼ੂਰ ਕਹਿਣ ਲੱਗੇ, ਤੇਰਾ ਮਨ ਤੇਰੇ ਘਰ ਦੇ ਵਿਚ ਘੋੜੀ ਨੇ ਬਸ਼ੀਰਾ ਦਿੱਤਾ ਹੈ, ਉਹਦੇ ਨੇੜੇ ਇੱਕ ਟੋਆ ਵੀ ਸੀ, ਤੇਰਾ ਮਨ ਉਸ ਘੋੜੀ ਦੇ ਬਸ਼ੀਰੇ ਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਸੀ ਵੀ ਕਿਧਰੇ ਉਹ ਟੋਏ ਵਿਚ ਨਾ ਡਿੱਗ ਪਵੇ, ਕੀ ਇਹ ਸੱਚ ਨਹੀਂ? ਕਾਜੀ ਵੀ ਤੇ ਨਵਾਬ ਦੋਵੇਂ ਸ਼ਰਮਿੰਦੇ ਹੋ ਗਏ। ਪਰ ਨਵਾਬ ਦੇ ਭਾਗ ਜਾਗ ਪਏ, ਉਸਨੇ ਗੁਰੂ ਮਹਾਰਾਜ ਦੇ ਕੋਲੋਂ ਉਪਦੇਸ਼ ਦੀ ਯਾਚਨਾ ਕੀਤੀ, ਇਸ ਢੰਗ ਦੇ ਨਾਲ ਪਿਛਲਾ ਇਤਿਹਾਸ ਸਰਵਣ ਕੀਤਾ ਹੈ। ਇਸ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਮਿਲਦੀ ਹੈ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਉਸ ਵੇਲੇ ਸਾਡਾ ਮਨ ਜੇ ਗੁਰੂ ਨਾਲ ਜੁੜਿਆ ਹੋਇਆ ਤਾਂ ਕਿ ਸਾਨੂੰ ਉਸਦਾ ਪੂਰਨ ਫਲ ਪ੍ਰਾਪਤ ਹੋ ਸਕਦਾ ਹੈ। ਜੇ ਅਸੀਂ ਐਵੇਂ ਵੱਧਾ ਚੱਟੀ ਹੀ ਭਰਦੇ ਹਾਂ, ਹੱਥ ਵਿਚ ਗੁਟਕਾ ਹੁੰਦਾ ਹੈ, ਮਨ ਕਿਸੇ ਹੋਰ ਪਾਸੇ ਭਟਕਦਾ ਹੈ, ਹੱਥ ਵਿਚ ਮਾਲਾ ਹੁੰਦੀ ਹੈ, ਮੁਖ ਤੋਂ ਰਾਮ ਰਾਮ ਆਖਦੇ ਹਾਂ, ਮਨ ਕਿਸੇ ਹੋਰ ਪਾਸੇ ਦੌੜਿਆ ਫਿਰਦਾ ਹੈ, ਇਹਦੇ ਨਾਲ ਪਰਮੇਸ਼ਰ ਪ੍ਰਸੰਨ ਨਹੀਂ ਹੋ ਸਕਦਾ। ਇਸੇ ਲਈ ਭਗਤ ਨਾਮਦੇਵ ਜੀ ਨੇ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ, ਸੋਏ ਨੇ ਕੀ ਸੋਈ ਰੁਪੇ ਕਾ ਤਾਗਾ, ਨਾਮੇ ਕਾ ਚਿਤ ਹਰ ਸੋ ਲਾਗਾ, ਹੁਣ ਮੇਰੀ ਬਿਰਤੀ ਸ਼ੁੱਧ ਬਿਰਤੀ ਸੂਈ ਵਾਂਗ, ਸੋਨੇ ਦੀ ਸੂਈ ਵਾਂਗ ਬਣ ਗਈ ਹੈ। ਇਹ ਜਿਹੜਾ ਗੁਰੂ ਕਾ ਸ਼ਬਦ ਹੈ, ਇਹ ਮਾਨੋ ਇੱਕ ਤਾਗਾ ਬਣ ਗਿਆ, ਜਿਵੇਂ ਸੂਈ ਵਿਚ ਤਾਗਾ ਪਾ ਕੇ ਆਪਾਂ ਕੱਪੜਾ ਸਿਉਂ ਲੈਂਦੇ ਹਾਂ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਆਖਦੇ ਨੇ, ਮੈਂ ਆਪਣੀ ਸੁਰਤ ਦੀ ਸੂਈ ਵਿਚ ਸ਼ਬਦ ਦਾ ਨਾਮ ਦਾ ਧਾਗਾ ਪਰੋ ਕੇ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਲਿਆ ਹੈ। ਇਹ ਹੈ ਵਿਧੀ ਆਪਣੇ ਮਨ ਨੂੰ ਜੋੜਨ ਦੀ। ਯਤਨ ਕਰੋ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਡਾ ਮਨ ਸਾਡੀ ਸੁਰਤ ਉਹਦੇ ਨਾਲ ਜੁੜੇ। ਜੇ ਹੁਣ ਸੁਰਤ ਸ਼ਬਦ ਨਾਲ ਜੁੜੇਗੀ ਤਾਂ ਹੀ ਮਨ ਵਾਹਿਗੁਰੂ ਨਾਲ ਜੁੜ ਸਕਦਾ ਹੈ। ਜੇ ਸੁਰਤ ਸ਼ਬਦ ਨਾਲ ਨਹੀਂ ਜੁੜੀ, ਇਹ ਸਮਝ ਲੈਣਾ ਵੀ ਹਾਲੇ ਸੂਈ ਵਿਚ ਧਾਗਾ ਨਹੀਂ ਪਿਆ, ਤੇ ਫਿਰ ਉਹ ਸੂਈ ਕਦੇ ਵੀ ਕੱਪੜਾ ਨਹੀਂ ਸਿਉਂ ਸਕਦੀ। ਜਦੋਂ ਸੁਰਤ ਸ਼ਬਦ ਨਾਲ ਜੁੜੇਗੀ, ਜਦੋਂ ਸੂਈ ਵਿਚ ਧਾਗਾ ਪੈ ਜਾਵੇਗਾ, ਫਿਰ ਹੀ ਉਹ ਕੱਪੜੇ ਨੂੰ ਸਿਉਂ ਸਕਦੀ ਹੈ। ਇਸੇ ਤਰ੍ਹਾਂ ਸਾਡੀ ਸੁਰਤ ਦੀ ਸੂਈ ਅੰਦਰ ਜਦੋਂ ਗੁਰੂ ਸ਼ਬਦ ਦਾ ਧਾਗਾ ਪੈ ਜਾਂਦਾ ਹੈ, ਫਿਰ ਉਹ ਸਾਡੇ ਟੁੱਟੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਦਿੰਦੀ ਹੈ। ਕਿਉਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਵ ਸਾਂਝਾ ਉਪਦੇਸ਼ ਦਿੱਤਾ ਹੈ। ਹਜ਼ੂਰ ਹੁਣ ਆਪਣੇ ਭੈਣ ਜੀ ਬੇਬੇ ਨਾਨਕੀ ਜੀ ਦੇ ਘਰ ਆਏ ਨੇ, ਵਚਨ ਬਲਾਸ ਪੂਰੇ ਨੇ, ਤੇ ਹੁਣ ਅੱਗੇ ਜਿਵੇਂ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਚਨ ਬਲਾਸ ਹੋ ਰਹੇ ਨੇ, ਉਹ ਪ੍ਰਸੰਗ ਚੱਲ ਰਿਹਾ ਹੈ। ਜੈ ਰਾਮ ਜੀ ਨੇ ਆਖਿਆ ਸੀ, ਤੁਸੀਂ ਜੋ ਅੱਜ ਕੌਤਕ ਕਰਕੇ ਆਏ ਹੋ ਉਹਦੇ ਬਾਰੇ ਸਾਨੂੰ ਡਿਟੇਲ ਦੇ ਨਾਲ ਦੱਸੋ, ਤਾਂ ਹਜ਼ੂਰ ਨੇ ਸੰਖੇਪ ਸ਼ਬਦਾਂ ਦੇ ਵਿਚ ਉਹ ਸਾਰਾ ਕੁਝ ਦੱਸ ਦਿੱਤਾ ਤੇ ਨਾਲ ਬੜੀ ਨਿਮਰਤਾ ਨਾਲ ਕਹਿਣ ਲੱਗੇ ਕਿ ਐ ਜੀਜਾ ਜੀ, ਅਸੀਂ ਜੋ ਕੁਛ ਕਰਕੇ ਆਏ ਹਾਂ, ਪਤਾ ਨਹੀਂ ਚੰਗਾ ਹੋਇਆ ਜਾਂ ਮਾੜਾ ਹੋਇਆ, ਪਰ ਅਸੀਂ ਤੇ ਇਹ ਸਾਰਾ ਕੁਝ ਕਰੇ ਆਏ ਹਾਂ, ਤੇ ਹੁਣ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਨਾਲ ਸੁਣੋ, ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ ਨਰਾਜ ਛੰਦ ਜੈ ਰਾਮ ਜੋਰ ਹਾਥ ਬੈਨ ਅੰਨ ਬਖਾਨੇ ਨੂੰ।
ਹੁਣ ਜੈ ਰਾਮ ਬੇਬੇ ਨਾਨਕੀ ਜੀ ਦੇ ਪਤੀ ਜੀ ਸਨ, ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿਚ ਗੁਜ਼ਾਰਿਸ਼ ਕਰਦੇ ਹਨ।
ਬਲਿਸ਼ ਦੇਵ ਆਪ ਕ੍ਰਿਤ ਕੋ ਬੁਰੀ ਸੋ ਮਾਨ ਹੈ।
ਮਹਾਰਾਜ ਜੋ ਤੁਸੀਂ ਕੰਮ ਕਰਦੇ ਹੋ ਉਹ ਭਲਾ ਹੀ ਹੁੰਦਾ ਹੈ, ਆਪ ਜੀ ਦੇ ਪਾਸੋਂ ਕੋਈ ਬੁਰਾ ਕੰਮ ਹੋ ਹੀ ਨਹੀਂ ਸਕਦਾ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਤੁਸੀਂ ਲੋਕਾਂ ਨੂੰ ਸਿੱਖਿਆ ਬਖਸ਼ਿਸ਼ ਕਰਦੇ ਹੋ।
ਨਿਰੰਕ ਮਾਰ ਤੰਡ ਜੋ ਕੁਮਨ ਨੂੰ ਆਨੰਦ ਦਾ।
ਹਜ਼ੂਰ ਕਹਿੰਦੇ ਜਿਵੇਂ ਚੰਦਰਮਾ ਤੇ ਸੂਰਜ ਲੋਕਾਂ ਨੂੰ ਆਨੰਦ ਦਿੰਦੇ ਨੇ, ਜਿਹੜਾ ਸੂਰਜ ਹੈ ਉਹ ਜਦੋਂ ਰੋਸ਼ਨੀ ਕਰਦਾ ਹੈ ਸਾਰੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ। ਰਾਤ ਦੇ ਸਮੇਂ ਚੰਦਰਮਾ ਚੜ੍ਹਦਾ ਹੈ, ਫਲਾਂ ਸਬਜ਼ੀਆਂ ਵਿਚ ਰਸ ਭਰ ਦਿੰਦਾ, ਉਹ ਵੀ ਸਾਰਿਆਂ ਨੂੰ ਚੰਗਾ ਲੱਗਦਾ ਹੈ।
ਰੱਬ ਤਾਰ ਆਪ ਤੈ ਸਮੂਹ ਦਾਨ ਦਾਸਦਾ।
ਇਸੇ ਤਰ੍ਹਾਂ ਮਹਾਰਾਜ ਤੁਸੀਂ ਸੰਸਾਰ ਤੇ ਪਰਉਪਕਾਰ ਕਰਨ ਲਈ ਆਏ ਹੋ ਤੇ ਆਪਣੇ ਦਾਸਾਂ ਨੂੰ ਮੁਕਤੀ ਦਾ ਦਾਨ ਦੇ ਰਹੇ ਹੋ।
ਦੋਹਰਾ ਪੰਥ ਨਾਨਕੀ ਬੈਨ ਪੁਨ ਆਏ ਕੇ ਨਾ ਪ੍ਰਤੀਤ।
ਬੇਬੇ ਨਾਨਕੀ ਜੀ ਆਪਣੇ ਪਤੀ ਜੈ ਰਾਮ ਜੀ ਨੂੰ ਆਖਦੇ ਨੇ ਵੀ ਹੁਣ ਤੁਸੀਂ ਦੱਸੋ ਤੁਹਾਨੂੰ ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਤੇ ਭਰੋਸਾ ਆ ਗਿਆ ਕਿ ਨਹੀਂ ਆਇਆ।
ਅਵਲੋ ਕਦੋਂ ਸੰਦੇਹ ਔਰ ਕਰੋ ਨਾ ਆਸ ਫਿਰ ਜੀਤ।
ਹਾਲੇ ਵੀ ਤੁਹਾਡੇ ਮਨ ਦੇ ਵਿਚ ਕੋਈ ਵਹਿਮ ਭਰਮ ਹੈ, ਕਿਉਂਕਿ ਤੁਹਾਡਾ ਮਨ ਬਹੁਤ ਛੇਤੀ ਡੋਲਦਾ ਹੈ, ਤੁਸੀਂ ਗੁਰੂ ਮਹਾਰਾਜ ਤੇ ਵਿਸ਼ਵਾਸ ਭਰੋਸਾ ਨਹੀਂ ਰੱਖਦੇ।
ਪੁੱਠਾ ਰਸੋਈ ਜੇਵੀਏ ਭਰਮ ਨਾ ਕੂਲ ਕਰੇ ਹੋ।
ਨਾਲ ਹੀ ਕਹਿੰਦੀ ਆਪਣੇ ਪਤੀ ਜੈ ਰਾਮ ਜੀ ਨੂੰ ਉਠੋ ਲੰਗਰ ਛਕੋ, ਕਦੇ ਭੁੱਲ ਕੇ ਵੀ ਅੱਗੇ ਲਈ ਵਹਿਮ ਭਰਮ ਨਹੀਂ ਕਰਨਾ।
ਕਿਰਪਾ ਸਿੰਧ ਨਾਨਕ ਨਿਕਟ ਚਿਤ ਚਿੰਤਾ ਤਜ ਦੇ ਹੋ।
ਕਿਰਪਾ ਦੇ ਸਮੁੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਤੁਹਾਡੇ ਕੋਲ ਬੈਠੇ ਨੇ, ਇਨ੍ਹਾਂ ਦੇ ਕੋਲੇ ਸਾਰੀ ਚਿੰਤਾ ਛੱਡ ਦਿਓ, ਬਸ ਇਨ੍ਹਾਂ ਤੇ ਪੱਕਾ ਭਰੋਸਾ ਯਕੀਨ ਧਾਰਨ ਕਰ ਲੋ।
ਅੜਲ ਸ੍ਰੀ ਨਾਨਕ ਜੀ ਧੰਨ ਅਮਰ ਗੁਣ ਮਨ ਹੈ।
ਸੁਣ ਕੇ ਜੈ ਰਾਮ ਕਹਿੰਦਾ ਹੈ ਧੰਨ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਬਹੁਤ ਸਾਰੇ ਦੇਵੀ ਦੇਵਤੇ ਵੀ ਮੰਨਦੇ ਹਨ।
ਤੂੰ ਪਗਨੀ ਤਿੰਨ ਕੇਰ ਨਾਨਕ ਜੀ ਧੰਨ ਹੈ।
ਤੇ ਤੂੰ ਵੀ ਉਹਨਾਂ ਦੀ ਭੈਣ ਹੈ। ਬੇਬੇ ਨਾਨਕੀ ਨੂੰ ਜੈ ਰਾਮ ਜੀ ਆਖਰੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਧੰਨਤਾ ਯੋਗ ਹੈ ਹੀ ਨਹੀਂ, ਪਰ ਤੂੰ ਵੀ ਉਹਨਾਂ ਦੀ ਭੈਣ ਹੈ, ਅਧਿਕ ਮਤ ਧੰਨ ਹੈ, ਤੇਰੀ ਵੀ ਬਹੁਤ ਉੱਚੀ ਮਤ ਹੈ ਤੇ ਤੂੰ ਵੀ ਧੰਨਤਾ ਯੋਗ ਹੈ।
ਕਸ਼ੂਕ ਧਨ ਆਪਣ ਔਰ ਮੈਂ ਲਖੋ,
ਤੇ ਮੈਂ ਵੀ ਕੁਝ ਨਾ ਕੁਝ ਆਪਣੇ ਆਪ ਨੂੰ ਧੰਨਤਾ ਯੋਗ ਸਮਝਦਾ ਹਾਂ, ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ।
ਉਹ ਜਗ ਪ੍ਰਸੰਗ ਮਮ ਤੋਰ ਪਯੋ ਅਸਵਿਦ ਪਿਖੋ।
ਮੇਰਾ ਤੇਰੇ ਨਾਲ ਸੰਬੰਧ ਹੋਇਆ ਹੈ, ਰਿਸ਼ਤਾ ਹੋਇਆ ਹੈ, ਆਨੰਦ ਕਾਰਜ ਹੋਇਆ, ਇਸ ਢੰਗ ਦੇ ਨਾਲ ਮੈਂ ਵੀ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ।
ਦੋਹਰਾ ਸ੍ਰੀ ਬਾਲਾ ਸੰਧੂ ਪੰਨ ਤੋਂ ਸ੍ਰੀ ਅੰਗਦ ਸੁਖਰਾਸ।
ਭਾਈ ਬਾਲਾ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾ ਰਹੇ ਹਨ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਸੰਬੋਧਨ ਕਰਕੇ ਆਖਦੇ ਹਨ।
ਆਗਾ ਅਮਰੀ ਪਟਾਂਤਰੋਂ ਔਰ ਸੁਣੋ ਇਤਿਹਾਸ।
ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਕਥਾ ਅੰਮ੍ਰਿਤ ਵਰਗੀ ਮਿੱਠੀ ਹੈ, ਉਹ ਆਪ ਪ੍ਰੇਮ ਦੇ ਨਾਲ ਸਰਵਣ ਕਰੋ।
ਅੜਲ ਬਾਰ ਬਾਰ ਕਹਿ ਬਹੁਰ ਸੰਗ ਨਾਨਕ ਲੀਏ।
ਲੋ ਜਦੋਂ ਬੇਬੇ ਨਾਨਕੀ ਜੀ ਨੇ ਆਖਿਆ ਨਾ ਵੀ ਹੁਣ ਲੰਗਰ ਤਿਆਰ ਹੈ, ਲੰਗਰ ਛਕ ਲਓ, ਤੇ ਜੈ ਰਾਮ ਜੀ ਨੇ ਕਈ ਵਾਰੀ ਬਾਰ ਬਾਰ ਬੇਨਤੀਆਂ ਕੀਤੀਆਂ, ਮਹਾਰਾਜ ਤੁਸੀਂ ਆਓ ਆਪਾਂ ਰਲ ਕੇ ਲੰਗਰ ਛਕੀਏ।
ਉੱਠੇ ਅਚਨ ਬਰ ਅਸਨ ਜੈ ਰਾਮ ਹੈ ਸੁਖ ਭਏ।
ਲੋ ਗੁਰੂ ਮਹਾਰਾਜ ਵੀ ਜੈ ਰਾਮ ਜੀ ਦੇ ਨਾਲ ਭੋਜਨ ਛਕਣ ਲਈ ਉੱਠ ਖਲੋਤੇ ਨੇ ਤੇ ਸਾਰਿਆਂ ਦੇ ਮਨ ਦੇ ਵਿਚ ਬੜਾ ਸੁਖ ਪ੍ਰਗਟ ਹੋਇਆ ਹੈ।
ਮੁਸਕੋ ਲੀਨੋ ਸੰਗ ਸੋ ਭੋਜਨ ਖਾਣ ਕੇ।
ਨਾਲ ਹੀ ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਗੁਰੂ ਮਹਾਰਾਜ ਨੇ ਆਖਿਆ ਭਾਈ ਬਾਲਾ ਜੀ ਤੁਸੀਂ ਵੀ ਸਾਡੇ ਨਾਲ ਬੈਠੋ, ਆਪਾਂ ਇਕੱਠੇ ਬੈਠ ਕੇ ਲੰਗਰ ਛਕਦੇ ਹਾਂ।
ਹੋ ਗਏ ਸੋਈ ਥਾਨ ਮੋਦਤ ਮਨ ਮਾਨ ਕੇ।
ਮਨ ਦੇ ਵਿਚ ਬੜੀ ਪ੍ਰਸੰਨਤਾ ਮੰਨ ਕੇ ਬੜੀ ਖੁਸ਼ੀ ਦੇ ਨਾਲ ਅਸੀਂ ਲੰਗਰ ਵਿਚ ਲੰਗਰ ਛਕਣ ਵਾਸਤੇ ਚਲੇ ਗਏ।
ਉਦਨ ਸਰਪੀ ਸਿਤਾ ਪਹਿਤ ਅਤ ਸਾਧਿਆ।
ਬੇਬੇ ਨਾਨਕੀ ਜੀ ਨੇ ਬੜੇ ਪਿਆਰ ਦੇ ਨਾਲ ਰੁੱਖਾ ਮਿੱਠਾ ਭੋਜਨ ਤਿਆਰ ਕੀਤਾ ਸੀ। ਉਦਨ ਚੌਲ ਬਣਾਏ ਨੇ ਤੇ ਨਾਲ ਦੇਸੀ ਘਿਓ ਵਰਤਿਆ ਹੈ ਤੇ ਤਾਂ ਖੰਡ ਵੀ ਪਾਈ ਹੈ ਤੇ ਦਾਲ ਬੜੀ ਸਵਾਦ ਬਣਾਈ ਹੈ।
ਰੋਚਨ ਰੂਪੋਂ ਖਾਈ ਉੱਠੇ ਸਹਿਲਾਦਿਆ।
ਰੁਚੀ ਅਨੁਸਾਰ ਸਭ ਨੇ ਲੰਗਰ ਛਕਿਆ ਹੈ ਤੇ ਬੜੇ ਆਨੰਦ ਨਾਲ ਲੰਗਰ ਪਾਣੀ ਛਾਕੀ ਉੱਠ ਪਏ।
ਹੁਣ ਪ੍ਰਿਆਂਕਟ ਸਾਈ ਪੌੜੀਏ ਪਰਮ ਸੁਖ।
ਉੱਥੇ ਪਲੰਗ ਵਿਛਾ ਦਿੱਤੇ ਨੇ, ਮੰਜੇ ਡਾਹ ਦਿੱਤੇ ਨੇ ਤੇ ਆਖਿਆ ਹੁਣ ਆਰਾਮ ਕਰ ਲਓ।
ਉਹ ਜਿਸ ਦਰਸ਼ਨ ਤੇ ਬ੍ਰਿੰਦ ਸਵੈ ਟਰ ਜਾਹੇ ਦੁੱਖ।
ਕਹਿੰਦੇ ਨੇ ਜਿਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਦੀਦਾਰ ਕਰਕੇ ਸਾਰੇ ਦੁੱਖ ਟਲ ਜਾਂਦੇ ਨੇ, ਹੁਣ ਆਪਣੀ ਭੈਣ ਦੇ ਘਰ ਆਰਾਮ ਕਰ ਰਹੇ ਹਨ।
ਦੋਹਰਾ ਪਤ ਸੁਣਤ ਇਤਿਹਾਸ ਇਹ ਸ੍ਰੀ ਗੁਰੂ ਸ਼ਰਧਾ ਦੈਨ।
ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਇਸ ਗੁਰੂ ਦੇ ਸੁੰਦਰ ਇਤਿਹਾਸ ਨੂੰ ਪੜ੍ਹਦੇ ਸੁਣਦੇ ਨੇ ਤੇ ਉਹਨਾਂ ਨੂੰ ਮਹਾਰਾਜ ਦੀ ਸ਼ਰਧਾ ਦੇਣ ਵਾਲਾ ਹੈ।
ਅਗ ਉਗਨ ਮਲ ਹਰਨ ਕੋ ਜਲ ਸਮ ਹੈ ਸੁਖ ਐਨ।
ਉਹ ਪਾਪਾਂ ਦੀ ਮੈਲ ਨੂੰ ਦੂਰ ਕਰਨ ਦੇ ਲਈ ਇਹ ਜਿਹੜਾ ਗੁਰੂ ਮਹਾਰਾਜ ਦਾ ਇਤਿਹਾਸ ਹੈ, ਸੁਖ ਐਨ ਸੁਖਾਂ ਦੇ ਘਰ ਸਤਿਗੁਰੂ ਦਾ, ਉਹ ਮਾਨੋ ਨਿਰਮਲ ਜਲ ਵਰਗਾ ਹੈ।
ਦੋਹਰਾ ਸ੍ਰੀ ਗੁਰੂ ਕਰਨਾ ਐਨ ਕੀ ਚਰਨ ਕਵਲ ਲੇ ਧੋਰਾ।
ਕਿਰਪਾ ਦੇ ਕਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਚਰਨਾਂ ਕਮਲਾਂ ਦੀ ਧੂੜ ਪ੍ਰਾਪਤ ਕਰਕੇ।
ਯਜਮਾਨ ਮੁਕਰੈ ਮਾਜ ਕੈ ਕਹੋ ਕਥਾ ਰਸ ਰੂਰ।
ਲੋਕ ਕਵੀ ਜੀ ਕਹਿੰਦੇ ਨੇ ਮੈਂ ਆਪਣੇ ਮਨ ਨੂੰ ਵੀ ਸ਼ੀਸ਼ੇ ਨੂੰ ਮਾਂਜ ਕੇ ਸਾਫ ਕਰਕੇ ਪਾਵ ਸ਼ੁੱਧ ਹਿਰਦੇ ਨਾਲ ਬੜੀ ਸੁੰਦਰ ਤੇ ਰਸਦਾਇਕ ਕਥਾ ਆਖਦਾ ਹਾਂ।
ਭਾਈ ਬਾਲੇ ਕੋ ਮੁਖ ਸਸੈ ਸੁਧਾ ਸੇ।
ਕਵੀ ਜੀ ਲਿਖਦੇ ਨੇ ਭਾਈ ਬਾਲਾ ਜੀ ਆਪਣੇ ਬੁਖਾਰ ਬਿੰਦ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾ ਰਹੇ ਹਨ। ਮਨ ਨੂੰ ਭਾਈ ਬਾਲੇ ਦਾ ਮੁਖ ਚੰਦਰਮਾ ਵਾਂਗ ਸੀ।
ਕਥਾ ਕਹਿਤ ਸ੍ਰੀ ਅੰਗਦ ਪਾਸੇ।
ਅੰਮ੍ਰਿਤ ਵਰਗੀ ਮਿੱਠੀ ਕਥਾ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਪਾਸ ਉਚਾਰਨ ਕਰ ਰਿਹਾ ਹੈ।
ਪ੍ਰੇਮ ਮਗਨ ਕਬ ਕਬ ਹੋਈ ਜਾਵੇ।
ਕਦੇ ਕਦੇ ਭਾਈ ਬਾਲਾ ਜੀ ਕਥਾ ਸੁਣਾਉਂਦੇ ਸੁਣਾਉਂਦੇ ਗੁਰੂ ਦੇ ਚਰਨਾਂ ਦੇ ਪ੍ਰੇਮ ਦੇ ਵਿਚ ਬਸ ਹੋ ਜਾਂਦੇ ਹਨ।
ਲੱਗਾ ਸਮਾਧ ਅਡੋਲ ਸੁਹਾਵੇ।
ਅਡੋਲ ਸਮਾਧੀ ਲੱਗ ਜਾਂਦੀ ਹੈ ਤੇ ਸਮਾਧੀ ਵਿਚ ਕਈ ਕਈ ਦਿਨ ਬੈਠੇ ਰਹਿੰਦੇ ਹਨ।
ਬੌਰ ਬਲੂਚਣ ਖੁੱਲੈ ਜਾਵੇ।
ਜਦੋਂ ਭਾਈ ਬਾਲਾ ਜੀ ਦੀ ਸਮਾਧੀ ਖੁੱਲਦੀ ਹੈ,
ਬਾਲਾ ਕਹਿਣ ਲੱਗੇ ਪੁਨ ਤਾਵੇ।
ਫੇਰ ਅੱਗੇ ਕਥਾ ਸ਼ੁਰੂ ਹੋ ਜਾਂਦੀ, ਸੰਗਤਾਂ ਆ ਕੇ ਪਿਆਰ ਨਾਲ ਸੁਣਦੀਆਂ ਹਨ।
ਕਰਨ ਪੁੱਟਣ ਸੰਗ ਪੀਵੇ ਸਰੋਤੇ।
ਜਿਹੜੇ ਸਰੋਤੇ ਨੇ ਮਾਨੋ ਕੰਨਾਂ ਰੂਪੀ ਡੂਨਿਆਂ ਦੇ ਨਾਲ ਇਸ ਕਥਾ ਦੇ ਅੰਮ੍ਰਿਤ ਰਸ ਨੂੰ ਚੱਕ ਰਹੇ ਹਨ।
ਅਮੀ ਸਮਾਨ ਤ੍ਰਿਪਤ ਨਹਿ ਹੋਤੇ।
ਕਥਾ ਅੰਮ੍ਰਿਤ ਵਰਗੀ ਮਿੱਠੀ ਤੇ ਸਵਾਦਲੀ ਹੈ। ਕਥਾ ਸੁਣਦਿਆਂ ਸੁਣਦਿਆਂ ਉਹਨਾਂ ਦੇ ਮਨ ਕਦੀ ਰੱਜਦੇ ਨਹੀਂ ਹਨ।
ਸ੍ਰੀ ਬਾਲਾ ਸੰਦਰਵਾਜ ਚੌਪਈ ਸ੍ਰੀ ਨਾਨਕ ਕੈਂਕਰ ਸੁਖ ਰਾਸਾ।
ਭਾਈ ਬਾਲਾ ਜੀ ਅੱਗੇ ਫਰਮਾਉਂਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਹਨ।
ਰਹਿ ਬੈਸ ਪੁਨ ਸੁਸਾ ਅਵਾਸਾ।
ਕੁਛ ਸਮਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਬੇ ਨਾਨਕੀ ਜੀ ਦੇ ਘਰ ਬੈਠੇ ਰਹੇ।
ਜਨ ਵੈਰਾਗ ਧਾਰ ਨਿਜ ਦੇਹਾ।
ਮਨ ਨੂੰ ਵੈਰਾਗ ਨੇ ਹੀ ਆਪਣਾ ਪ੍ਰਤੱਖ ਸਰੂਪ ਧਾਰਨ ਕੀਤਾ ਹੋਇਆ ਹੈ।
ਪ੍ਰਗਟ ਦਿਖਾਵਤ ਜਗਤ ਅਨੇਹਾ।
ਅਤੇ ਸੰਸਾਰ ਦੇ ਵਿਚ ਨਿਰਮੋਹ ਅਵਸਥਾ ਨੂੰ ਪ੍ਰਗਟ ਕਰਕੇ ਹਜ਼ੂਰ ਦਿਖਾ ਰਹੇ ਹਨ।
ਜਦੋਂ ਸਾਂਤ ਰਸ ਧਾਰ ਸਰੂਪਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਸ਼ਾਂਤ ਸਰੂਪ ਨੇ, ਮਾਨੋ ਪ੍ਰਤੱਖ ਸ਼ਾਂਤੀ ਆਪਣਾ ਸਰੂਪ ਧਾਰਨ ਕਰਕੇ ਬੈਠੀ ਹੈ।
ਭਾਵ ਦਿਖਾਵਾ ਹੈ ਨਿਜ ਅਨਰੂਪਾ।
ਆਪਣੇ ਅਨੁਕੂਲ ਦਾ ਭਾਵ ਵੈਰਾਗ ਤੇ ਨਿਰਵੇਦ ਮਾਨੋ ਜਣਾ ਰਹੀ ਹੈ।
ਜਦੋਂ ਧਰਿਓ ਉਪਕਾਰ ਸਰੀਰਾ।
ਜਾਏ ਉਹ ਆਖ ਲੋ ਮਾਨੋ ਪਰਉਪਕਾਰ ਨੇ ਹੀ ਪ੍ਰਤੱਖ ਸਰੀਰ ਧਾਰਨ ਕੀਤਾ ਹੋਇਆ।
ਨਰ ਧਾਰਨ ਕੋ ਗੁਣੀ ਗਹੀਰਾ।
ਲੋਕਾਂ ਨੂੰ ਤਾਰਨ ਵਾਸਤੇ ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਪ੍ਰਗਟ ਹੋਏ ਹਨ।
ਦੋਹਰਾ ਸਿਰ ਪਰ ਨੁਕਤਾ ਜੁਗ ਲਗਾਜ ਖਪਣੀ ਗਰ ਬਰ ਚੀਰ।
ਮਹਾਰਾਜ ਦਾ ਪਹਿਰਾਵਾ ਕਿਹੋ ਜਿਹਾ ਸੀ, ਲਿਬਾਸ ਕਿਹੋ ਜਿਹਾ ਸੀ? ਕਵੀ ਜੀ ਲਿਖਦੇ ਨੇ, ਦੋਕ ਗਜ ਦਾ ਸਾਫਾ ਗੁਰੂ ਮਹਾਰਾਜ ਪਾਉ ਛੋਟੀ ਦਸਤਾਰ ਸੀਸ ਤੇ ਸਜਾਉਂਦੇ ਹਨ ਤੇ ਗਲ ਦੇ ਵਿਚ ਕਫਨੀ ਭਾਵ ਚੋਲਾ ਬੜੇ ਸੁੰਦਰ ਬਸਤਰ ਦਾ ਪਹਿਨਦੇ ਹਨ।
ਲੰਬਿਆਨਾ ਸੁੰਦਰ ਸਜਾ ਧਰਿਓ ਸੋ ਬੇਖ ਸਰੀਰ।
ਕਮੋਡਿਆਂ ਤੇ ਚਾਦਰਾ ਵੀ ਓੜ ਲੈਂਦੇ ਨੇ ਤੇ ਇਸ ਤਰ੍ਹਾਂ ਦਾ ਸੋਹਣਾ ਸ਼ਰੀਰ ਸੋਹਣਾ ਭੇਸ ਸਰੀਰ ਤੇ ਧਾਰਨ ਕਰਕੇ ਗੁਰੂ ਮਹਾਰਾਜ ਵਿਚਰ ਰਹੇ ਹਨ।
ਬਈ ਵੈਸੇ ਥੇ ਨਿੰਦਕ ਕੋ ਸੂਲਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਘਰ ਬੈਠੇ ਨੇ ਜੋ ਨਿੰਦਕਾਂ ਨੂੰ ਸੂਲਾ ਦੁੱਖ ਦੇਣ ਵਾਲੇ ਹਨ।
ਇਤਨੇ ਮੈਂ ਪ੍ਰਾਪਤ ਪਾ ਮੂਲਾ।
ਹੁਣ ਇੰਨੇ ਚਿਰ ਨੂੰ ਗੁਰੂ ਮਹਾਰਾਜ ਦਾ ਸਹੁਰਾ ਭਾਈ ਮੂਲ ਚੰਦ ਆ ਗਿਆ ਹੈ।
ਚੰਦੋ ਰਾਣੀ ਦੇ ਕੇ ਸੰਗਾ।
ਚੰਦੋ ਰਾਣੀ ਗੁਰੂ ਮਹਾਰਾਜ ਦੀ ਸੱਸ ਦਾ ਨਾਮ ਹੈ, ਇਹ ਵੀ ਨਾਲ ਹੀ ਆ ਗਈ।
ਅਲਕ ਕ੍ਰੋਧ ਤੇ ਉਠਤ ਤਰੰਗਾ।
ਦੋਹੇ ਗੁੱਸੇ ਦੇ ਵਿਚ ਭਰੇ ਪੀਤੇ ਆਏ ਨੇ ਤੇ ਬੜੀਆਂ ਗੁੱਸੇ ਦੀਆਂ ਲਹਿਰਾਂ ਲਾਟਾਂ ਉੱਠ ਰਹੀਆਂ ਹਨ।
ਮਨੋ ਗਿਆਨ ਨਿਜ ਦਲ ਸੂ ਬੈਸਾ।
ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਪਣੇ ਭੈਣ ਜੀ ਦੇ ਘਰ ਬੈਠੇ ਸਨ, ਮਾਨੋ ਗਿਆਨ ਆਪਣਾ ਪੂਰਾ ਲਾਓ ਲਸ਼ਕਰ ਲੈ ਕੇ ਬੈਠਾ ਹੈ।
ਸੰਤੋਖ ਸਾਂਤ ਸਮ ਭੇਸਾ।
ਸਤਸੰਤੋਖ ਆਦਿ ਗੁਣ ਤੇ ਸੰਦਮ ਆਦਿਕ ਸਾਧਨ ਸਾਰੇ ਉਸ ਦੇ ਨਾਲ ਹਨ।
ਜਨ ਅਗਿਆਨ ਆਪਣ ਤਨ ਧਾਰੇ।
ਲੋਣ ਭਾਈ ਮੂਲਾ ਤੇ ਚੰਦੋ ਰਾਣੀ ਇਉਂ ਆਏ ਨੇ ਜਿਵੇਂ ਗਿਆਨ ਦੇ ਉੱਤੇ ਤੇ ਅਗਿਆਨ ਆਪਣਾ ਪ੍ਰਤੱਖ ਰੂਪ ਧਾਰਨ ਕਰਕੇ ਹਮਲਾ ਕਰ ਰਿਹਾ ਹੋਵੇ।
ਦਲ ਨਾ ਕਰਿਓ ਕ੍ਰੋਧ ਅਗਵਾਰੇ।
ਆਪਣਾ ਆਸਰੀ ਸੰਪਦਾ ਦਾ ਦਲ ਫੌਜਾਂ ਨਾਲ ਲੈ ਕੇ ਕ੍ਰੋਧ ਨੂੰ ਇੱਕ ਸਿਪਾ ਸਲਾਰ ਬਣਾ ਕੇ ਇਹਨਾਂ ਨੇ ਅੱਗੇ ਕੀਤਾ ਹੋਇਆ।
ਔਰ ਮੈਂ ਚਹਿਤ ਪਲਾਇਨ ਕੀਨਾ।
ਲੋਣ ਗੁਰੂ ਮਹਾਰਾਜ ਦੇ ਨਾਲ ਆ ਕੇ ਇਹ ਹੁਣ ਝਗੜਾ ਕਰਨਾ ਚਾਹੁੰਦੇ ਨੇ, ਚਿੱਤ ਵਿਚ ਚਾਹੁੰਦੇ ਨੇ ਗੁਰੂ ਮਹਾਰਾਜ ਨੂੰ ਇਥੋਂ ਭਜਾ ਦੇਈਏ।
ਆਏ ਠਾਂਡ ਜੈ ਪ੍ਰਭੂ ਆਸੀਨਾ।
ਜਿੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ ਉੱਥੇ ਆ ਕੇ ਖਲੋ ਗਏ।
ਧਾਰ ਨਿਸੁਰਤਾ ਵਜਨੇ ਉਚਾਰੇ।
ਤੇ ਬੜੀ ਕਠੋਰਤਾ ਨੂੰ ਧਾਰਨ ਕਰਕੇ ਗੁਰੂ ਮਹਾਰਾਜ ਦੇ ਲਈ ਰੁੱਖੇ ਬਚਨ ਉਚਾਰਨੇ ਸ਼ੁਰੂ ਕਰ ਦਿੱਤੇ।
ਆਪ ਫਕੀਰ ਕੋ ਦੇਖ ਸੁਧਾਰੇ।
ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਫਕੀਰੀ ਵੇਸ ਵਿਚ ਸਤਿਗੁਰੂ ਮਹਾਰਾਜ ਨੂੰ ਤੱਕਿਆ ਸੀ, ਕਿਉਂਕਿ ਸੱਸ ਸਹੁਰੇ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਤੇ ਗੁਰੂ ਮਹਾਰਾਜ ਦੇ ਸਾਧੂ ਭੇਖ ਨੂੰ ਵੇਖ ਕੇ ਕਹਿਣ ਲੱਗੀ, ਅੱਛਾ ਹੁਣ ਇਹ ਸਾਧਾਂ ਵਾਲਾ ਤੁਸੀਂ ਲਿਬਾਸ ਧਾਰਨ ਕਰ ਲਿਆ ਹੈ।
ਦੋਹਰਾ ਧਾਰ ਕਰ ਵੇਖ ਦਿਖਾਵੇ ਸਾਧ ਬਣਿਓ ਜਗ ਮਾਹੇ।
ਹਾਂ ਅਸੀਂ ਤੈਨੂੰ ਜਾਣਦੇ ਹਾਂ, ਤੁਸੀਂ ਹੁਣ ਐਵੇਂ ਸਾਧੂਆਂ ਵਾਲਾ ਭੇਖ ਧਾਰਨ ਕਰਕੇ ਲੋਕਾਂ ਨੂੰ ਦਿਖਾਉਂਦੇ ਹੋ।
ਵੇ ਆਤਮਜ ਭਾਰ ਜਾ ਕਹ ਕੇ ਪਾਂਤ ਬਿਤਾਏ।
ਤੁਹਾਡੇ ਦੋ ਪੁੱਤਰ ਵੀ ਨੇ, ਤੁਹਾਡੀ ਪਤਨੀ ਸੁਲੱਖਣੀ ਵੀ ਹੈ, ਦੱਸੋ ਕਿਸ ਤਰ੍ਹਾਂ ਆਪਣਾ ਸਮਾਂ ਗੁਜ਼ਾਰਨਗੇ।
ਵੀ ਹਮੇ ਦੁਸੈ ਦੁੱਖ ਦੇਣੇ ਤੂੰ।
ਮੂਲ ਚੰਦ ਤੇ ਚੰਦੋ ਰਾਣੀ ਕਹਿੰਦੇ ਨੇ, ਤੂੰ ਸਾਨੂੰ ਨਾ ਸਹਿਆ ਜਾਣ ਵਾਲਾ ਭਾਰੀ ਦੁੱਖ ਦੇਣ ਵਾਸਤੇ ਆਇਆ।
ਜਨਮੋ ਤੂੰ ਜਿਉਂ ਭਾਵ ਉਦ ਕੇਤੂ।
ਜਿਵੇਂ ਰਾਹੂ ਕੇਤੂ ਬੁਰੇ ਗ੍ਰਹਿ ਪੈਦਾ ਹੁੰਦੇ ਨੇ, ਇਸੇ ਤਰ੍ਹਾਂ ਤੁਸੀਂ ਸਾਡੇ ਘਰ ਵਿਚ ਆਏ ਹੋ।
ਇਹੋ ਹੋਣਾ ਹੋ ਤੂੰ ਫਕੀਰਾ।
ਮੂਲ ਚੰਦ ਸਹੁਰਾ ਕਹਿੰਦੇ, ਜੇ ਤੁਸੀਂ ਇਸ ਤਰ੍ਹਾਂ ਫਕੀਰ ਹੀ ਬਣਨਾ ਸੀ, ਸਾਧ ਹੀ ਬਣਨਾ ਸੀ,
ਪਰ ਵਿਆਹ ਕਿਉਂ ਡੂਬ ਅਧੀਰਾ।
ਤੁਸੀਂ ਇਹ ਵਿਆਹ ਕਿਉਂ ਕੀਤਾ, ਕਿਉਂ ਤੁਸੀਂ ਇਸ ਤਰ੍ਹਾਂ ਆਪਣੇ ਪਰਿਵਾਰ ਨੂੰ ਡੋਬ ਰਹੇ ਹੋ।
ਦਰਬ ਤਨ ਦਰਬ ਕਰ ਦੀਨ ਖੁਆਰੂ।
ਦੇਖੋ ਕਿੰਨਾ ਧਨ ਤੁਹਾਡੇ ਕੋਲ ਆਇਆ ਸੀ, ਤੁਸੀਂ ਸਾਰਾ ਹੀ ਬਰਬਾਦ ਕਰਕੇ ਰੱਖ ਦਿੱਤਾ।
ਸਾਧ ਆਵਾਸ ਉਜਾਰੋ।
ਤੇ ਹੁਣ ਤੁਸੀਂ ਸਾਧ ਬਣ ਗਏ ਹੋ ਤੇ ਆਪਣਾ ਘਰ ਬਾਰ ਵਸਦਾ ਰਸਤਾ ਘਰ ਉਜਾੜ ਦਿੱਤਾ ਹੈ।
ਤੂੰ ਬਹਿਤੋ ਸਭ ਖੋਇਓ ਜੀਤਾ।
ਜਿੰਨਾ ਧਨ ਤੁਹਾਡੇ ਹੱਥ ਵਿਚ ਆਇਆ ਸਾਰੇ ਦਾ ਸਾਰਾ ਲੁਟਾ ਦਿੱਤਾ।
ਤੂੰ ਸ੍ਰੀ ਚੰਦ ਕੋ ਦਿੱਤਾ।
ਜੇ ਮਾਇਆ ਜਮਾ ਕੀਤੀ ਹੁੰਦੀ ਤੁਹਾਡੇ ਪੁੱਤਰ ਨੇ, ਤੁਹਾਡੀ ਪਤਨੀ ਹੈ, ਉਹ ਸ੍ਰੀ ਚੰਦ ਜੀ ਹੋਣਾ ਨੂੰ ਪਰਿਵਾਰ ਨੂੰ ਦੇ ਦਿੰਦੇ।
ਪਰ ਕਰਤ ਗੁਜ਼ਾਰ ਸੋ ਬੈਸੇ।
ਚਲੋ ਜੇ ਤੁਸੀਂ ਸਾਧ ਹੀ ਬਣਨਾ ਸੀ, ਮਾਇਆ ਤੇ ਪਰਿਵਾਰ ਨੂੰ ਦੇ ਦਿੰਦੇ, ਤੁਹਾਡੇ ਬਹੁਤ ਉਸਦੇ ਚੰਗਾ ਗੁਜ਼ਾਰਾ ਕਰਦੇ
ਸੌ ਕੁਟਾਂ ਬਾਬ ਕਰ ਹੈ ਕੈਸੇ
ਤੂੰ ਆਪ ਦੱਸ ਗੁਰੂ ਮਹਾਰਾਜ ਨੂੰ ਗੁੱਸੇ ਵਿਚ ਆਖਰੇ ਨੇ ਵੀ ਤੁਹਾਡਾ ਪਰਿਵਾਰ ਕੀ ਕਰੇਗਾ ਕਿਥੋਂ ਖਾਵੇਗਾ
ਇਹ ਆਧਾਰ ਜਗ ਮੈਂ ਸੋ ਰਹੇ
ਦੱਸੋ ਤੁਸੀਂ ਸਾਹਿਬ ਬਣ ਗਏ ਹੋ ਤੁਹਾਡੇ ਪੁੱਤਰ ਕਿਸ ਆਸਰੇ ਸੰਸਾਰ ਵਿਚ ਰਹਿਣਗੇ
ਪੁੱਤਰ ਕਿਉਂ ਨਾ ਬਦਲ ਤੇ ਕਹੇ
ਗੁਰੂ ਮਹਾਰਾਜ ਚੁੱਪ ਚਾਪ ਸੁਣੀ ਜਾ ਰਹੇ ਨੇ ਕੋਈ ਬਚਨ ਮੂੰਹੋਂ ਨਹੀਂ ਆਖਦੇ
ਦੋਹਰਾ ਪੈ ਪਰਮੇਸ਼ਰ ਕੋ ਨਹੀਂ ਲੱਗ ਸੁਤ ਜਾਨੋ ਨਾ
ਦੇਖੋ ਤੁਹਾਡੇ ਮਨ ਵਿਚ ਰੱਬ ਦਾ ਡਰ ਨਹੀਂ ਹੈ ਛੋਟੇ ਛੋਟੇ ਤੁਹਾਡੇ ਪੁੱਤਰ ਨੇ ਤੇ ਉਹਨਾਂ ਨੂੰ ਛੱਡ ਕੇ ਸਾਧ ਬਣ ਗਏ ਹੋ
ਸਿੰਧੂ ਰਾਣੀ ਪੰਥ ਪੁਨ ਕ੍ਰੋਧ ਕੀਏ ਮਨ ਮਾਏ
ਹੁਣ ਗੁਰੂ ਮਹਾਰਾਜ ਦੀ ਸੱਸ ਸਿੰਧੂ ਰਾਣੀ ਬੋਲਣ ਲੱਗ ਪਈ ਤੇ ਉਹਨੇ ਵੀ ਮਨ ਦੇ ਵਿਚ ਬਹੁਤ ਗੁੱਸਾ ਧਾਰਨ ਕੀਤਾ ਹੋਇਆ
ਸੁਣ ਵੇ ਤੂੰ ਨਾਨਕ ਕਿਆ ਕੀਤਾ
ਮਾਈਆਂ ਬੀਬੀਆਂ ਗੁੱਸੇ ਵਿਚ ਬੋਲਦੀਆਂ ਨੇ ਕਹਿੰਦੀ ਵੇ ਨਾਨਕ ਹੁਣ ਮੇਰੀ ਗੱਲ ਤੂੰ ਵੇਖੀ ਇਹ ਚੰਦ ਚਾੜਿਆ ਹੈ
ਵਧੂ ਕੁਟੰਬ ਹੈ ਪਯੋ ਅਤੀਤਾ
ਤੇਰਾ ਕੇ ਪਰਿਵਾਰ ਵਧਿਆ ਦੋ ਪੁੱਤਰ ਪੈਦਾ ਹੋ ਗਏ ਨੇ ਹੁਣ ਤੂੰ ਸਾਧ ਬਣ ਗਿਆ
ਨੇ ਉਹਨਾਂ ਨਿਜ ਤਨ ਚਨ ਸੋ ਕਰੇ
ਤੂੰ ਆਪਣੇ ਪੁੱਤਰਾਂ ਦੇ ਨਾਲ ਭੋਰਾ ਮੋਹ ਵੀ ਨਹੀਂ ਕਰਦਾ
ਨੈਕ ਨਾ ਕਰਨਾ ਮਨ ਮੈਂ ਧਰੇ
ਤੇਰੇ ਮਨ ਦੇ ਵਿਚ ਭੋਰਾ ਵੀ ਉਹਨਾਂ ਪ੍ਰਤੀ ਕੋਈ ਤਰਸ ਨਹੀਂ ਹੈ
ਦੀਰਘ ਤੁਝ ਟੈਗ ਮੋਤੀ ਕਾਰਾ
ਦੇਖ ਤੇਰੇ ਕੋਲੇ ਵਧੀਆ ਸਰਕਾਰੀ ਨੌਕਰੀ ਸੀ ਮੋਦੀ ਖਾਨਾ ਕਰਦਾ ਸੀ
ਬਾਬਤ ਥੋ ਤਨ ਜਹਾਂ ਅਪਾਰਾ
ਬਹੁਤ ਸਾਰਾ ਧਨ ਦਾ ਲਾਭ ਤੈਨੂੰ ਅਕਸਰ ਪ੍ਰਾਪਤ ਹੋਇਆ ਕਰਦਾ ਸੀ
ਮਾਨੇ ਫਰਮਾਏ ਸੁਖਾਨਾ
ਤੇ ਫਿਰ ਜਿਹੜਾ ਨਬਾਬ ਦੌਲਤ ਖਾਂ ਵੀ ਤੁਹਾਡੀ ਹਰ ਗੱਲ ਮੰਨਦਾ ਸੀ ਜੋ ਫਰਮਾਇਸ਼ ਹੁੰਦੀ ਉਸੇ ਤਰ੍ਹਾਂ ਪੂਰੀ ਕਰ ਦਿੰਦਾ
ਬਸਨ ਬਸਨ ਪ੍ਰਾਪਤ ਬਿਦ ਨਾਨਾ
ਭੋਜਨ ਬਸਤਰ ਅਨੇਕਾਂ ਤਰ੍ਹਾਂ ਦੇ ਤੁਹਾਨੂੰ ਸਭ ਕੁਛ ਪ੍ਰਾਪਤ ਹੁੰਦੇ ਸਨ
ਕੁਟੰਬ ਹੈ ਤਾਜ ਆਪ ਸੋ
ਹੁਣ ਤੁਸੀਂ ਆਪਣਾ ਮੋਦੀ ਖਾਨਾ ਵੀ ਛੱਡ ਦਿੱਤਾ ਤੇ ਆਪਣਾ ਪਰਿਵਾਰ ਵੀ ਛੱਡ ਦਿੱਤਾ ਹੈ
ਪਯੋ ਰੰਗ ਜਿਉ ਆਲੈ ਖੋ
ਆਪਣਾ ਕਾਰੋ ਜਾੜ ਕੇ ਹੁਣ ਕੰਗਾਲਾਂ ਵਾਂਗੂ ਸਾਧ ਬਣ ਕੇ ਬੈਠ ਗਏ ਹੋ
ਸਦ ਸੂਬਤ ਥੇ ਸੇਜ ਸੁਖਾਲੇ
ਉਸ ਵੇ ਤੇ ਬੜੀ ਸੁਖ ਵਾਲੀ ਸੇਜਾ ਤੇ ਪਰਾਜਦੇ ਸੀ
ਆਪ ਫਿਰਿਓ ਉਦਿਆਨ ਬਿਹਾਲੇ
ਹੁਣ ਤੁਸੀਂ ਬੁਰੇ ਹਾਲ ਤੇ ਉਦਿਆਨ ਜੰਗਲਾਂ ਦੇ ਵਿਚ ਭਟਕਦੇ ਫਿਰਦੇ ਹੋ
ਸਦਨ ਦੇਖਾ ਜੀ ਸਰਵ ਸੁਖ ਤਜ ਕਰ ਕੀਨ ਅਨੀਤ
ਦੇਖੋ ਘਰ ਦੇ ਵਿਚ ਸਾਰੇ ਸੁਖ ਤੁਹਾਨੂੰ ਵਾਹਿਗੁਰੂ ਨੇ ਦਿੱਤੇ ਸਨ ਤੇ ਸਭ ਨੂੰ ਛੱਡ ਕੇ ਤੁਸੀਂ ਕੀਨ ਅਨੀਤ ਬੜੀ ਬੇਇਨਸਾਫੀ ਕੀਤੀ ਹੈ
ਵਚਨ ਸੁਸਰਾਊ ਕੇ ਬੋਲੇ ਬ੍ਰਗਤ ਹੈ ਰੀਤ
ਲੋ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸੱਸ ਸਹੁਰੇ ਦੇ ਬਚਨ ਸੁਣੇ ਨਾ ਪਿੱਛੇ ਤੁਸੀਂ ਵੀ ਸੁਣ ਲਏ ਹਨ ਅੱਗੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੋਈ ਸਾਧੂ ਮਹਾਂਪੁਰਖ ਵੈਰਾਗਮਈ ਉਪਦੇਸ਼ ਦਿੰਦੇ ਨੇ ਉਸ ਤਰ੍ਹਾਂ ਅੱਗੋਂ ਸ਼ਬਦ ਉਚਾਰਨ ਕੀਤਾ
ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਾਰੂ ਰਾਗ ਦੇ ਅੰਦਰ ਇਹ ਪਵਿੱਤਰ ਸ਼ਬਦ ਉਚਾਰਨ ਕਰਕੇ ਆਪਣੇ ਸਹੁਰੇ ਤੇ ਸੱਸ ਨੂੰ ਉਪਦੇਸ਼ ਦਿੰਦੇ ਹਨ ਕੀ ਆਖਦੇ ਨੇ ਮਿਲ ਮਾਤ ਪਿਤਾ ਪਿੰਡ ਕਮਾਇਆ ਭਾਈ ਮਾਤਾ ਪਿਤਾ ਨੇ ਮਿਲ ਕੇ ਤੇ ਜਿਹੜਾ ਪਿੰਡ ਸਾਡਾ ਸੂਰ ਸ਼ਰੀਰ ਇਹਨੂੰ ਕਮਾਇਆ ਹੈ ਆਪ ਮਾਤਾ ਪਿਤਾ ਦੇ ਸੰਬੰਧ ਕਰਕੇ ਸਾਡਾ ਸ਼ਰੀਰ ਬਣਿਆ ਹੈ
ਕਰਤਾ ਲੇਖ ਲਿਖਾਇਆ
ਫਿਰ ਉਸ ਕਰਤਾ ਪੁਰਖ ਨੇ ਸਾਰੇ ਜੀਵਾਂ ਦੇ ਮੱਥੇ ਉੱਤੇ ਲੇਖ ਲਿਖ ਦਿੱਤੇ ਨੇ ਕਿਸੇ ਦੇ ਮੱਥੇ ਤੇ ਚੰਗੇ ਪਾਗ ਲਿਖ ਦਿੱਤੇ ਕਿਸੇ ਦੇ ਮਾੜੇ ਲਿਖ ਦਿੱਤੇ
ਲਿਖ ਦਾਤ ਜੋਤ ਵੰਡਿਆਏ
ਉਸ ਵਾਹਿਗੁਰੂ ਨੇ ਪਹਿਲਾਂ ਹੀ ਸਾਰਾ ਕੁਛ ਲਿਖ ਦਿੱਤਾ ਹੈ ਕਿ ਆਹ ਤੈਨੂੰ ਦਾਤ ਪ੍ਰਾਪਤ ਹੋਣੀ ਹੈ ਇੰਨੀ ਤੈਨੂੰ ਜੋਤ ਬੁੱਧੀ ਅਕਲ ਪ੍ਰਾਪਤ ਹੋਣੀ ਹੈ ਇੰਨੀ ਤੈਨੂੰ ਵਡਿਆਈ ਮਿਲਣੀ ਹੈ
ਮਿਲ ਮਾਇਆ ਸੁਰਤ ਗਵਾਏ
ਪਰ ਜੀਵ ਨੇ ਇਸੇ ਸੰਸਾਰ ਵਿਚ ਆ ਕੇ ਮਾਇਆ ਵਿਚ ਸੁਰਤ ਜੋੜ ਲਈ ਤੇ ਮਾਇਆ ਦੇ ਨਾਲ ਮਿਲ ਕੇ ਆਪਣੀ ਹੋਸ਼ ਗੁਆ ਲਈ ਹੈ
ਮੂਰਖ ਮਨ ਕਾਹੇ ਕਰਸੈ ਮਾਣਾ
ਹਜ਼ੂਰ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ ਇਹ ਮੂਰਖ ਮਨਾ ਤੂੰ ਕਿਸ ਗੱਲ ਦਾ ਹੰਕਾਰ ਕਰ ਰਿਹਾ ਹੈ
ਉੱਠ ਚੱਲਣਾ ਖਸਮੈ ਭਾਣਾ
ਯਾਦ ਰੱਖ ਤੂੰ ਇਥੋਂ ਉੱਠ ਕੇ ਚਲੇ ਜਾਣਾ ਹੈ ਇਸੇ ਤਰ੍ਹਾਂ ਮਾਲਕ ਦਾ ਭਾਣਾ ਵਰਤੇਗਾ
ਰਹਾਉ ਸਜ ਸਾਧ ਸਹਿਜ ਸੁਖ ਹੋਏ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਮਨ ਜਦੋਂ ਦੁਨੀਆਂ ਦੇ ਰਸਾਂ ਕਸਾਂ ਦੇ ਸਵਾਦ ਛੱਡੇਗਾ ਤਾਂ ਹੀ ਤੈਨੂੰ ਆਤਮਕ ਸੁਖ ਪ੍ਰਾਪਤ ਹੋ ਸਕਦਾ
ਘਰ ਛੱਡਣੇ ਰਹਿ ਨਾ ਕੋਈ
ਗੱਲ ਯਾਦ ਰੱਖੀ ਆ ਘਰ ਤੇ ਛੱਡਣੇ ਪੈਣੇ ਨੇ ਇਹਨਾਂ ਘਰਾਂ ਨੂੰ ਛੱਡੇ ਤੋਂ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ, ਨਾ ਹੀ ਕੋਈ ਪਿੱਛੇ ਰਿਹਾ ਹੈ।
ਕਿਛ ਖੱਜ ਕਿਛ ਉਤਰ ਜਾਈਏ,
ਕਹਿੰਦੇ ਸਨ ਤੁਸੀਂ ਮਾਇਆ ਜਮਾਂ ਕਿਉਂ ਨਹੀਂ ਕੀਤੀ। ਹਜ਼ੂਰ ਕਹਿੰਦੇ ਭਾਈ ਕੁਛ ਖਾ ਪੀ ਲਈਏ, ਕੁਛ ਇੱਥੇ ਸੰਭਾਲ ਕੇ ਜਮਾਂ ਕਰਕੇ ਰੱਖ ਜਾਈਏ,
ਬਾਹਰ ਦੁਨੀਆਂ ਆਈਏ।
ਪਰ ਤਾਂ ਕਰੀਏ ਜੇ ਮੁੜ ਕੇ ਦੁਨੀਆਂ ਵਿੱਚ ਅਸੀਂ ਆਉਣਾ ਹੋਵੇ। ਦੁਨੀਆਂ ਵਿੱਚ ਅਸੀਂ ਤੇ ਮੁੜ ਕੇ ਆਉਣਾ ਨੀ, ਮਾਇਆ ਤੇ ਤਾਂ ਜਮਾਂ ਕੀਤਾ ਹੋਇਆ, ਸਾਡੇ ਕਿਸ ਕੰਮ ਆਵੇਗਾ।
ਅੱਜ ਕਾਇਆ ਪਟ ਹੰਡਾਏ,
ਹਜ਼ੂਰ ਕਹਿੰਦੇ ਨੇ ਮਨੁੱਖ ਦਾ ਸੁਭਾਵ ਹੈ, ਆਪਣੇ ਸਰੀਰ ਨੂੰ ਸਜਾਉਂਦਾ ਹੈ, ਮੇਕਅਪ ਕਰਦਾ ਹੈ, ਹਾਰ ਸ਼ਿੰਗਾਰ ਕਰਦਾ ਹੈ, ਤੇ ਪਟ ਹੰਡਾਏ ਤੇ ਰੇਸ਼ਮੀ ਬਸਤਰ ਹੰਡਾਉਂਦਾ ਹੈ।
ਫਰਮਾਇਸ਼ ਬਹੁਤ ਚਲਾਏ,
ਮੇਰੇ ਮਨੁੱਖ ਅੱਗੇ ਬੜੀਆਂ ਫਰਮਾਇਸ਼ਾਂ ਵੀ ਚਲਾਉਂਦਾ, ਵੀ ਆਹ ਕੰਮ ਕਰੋ, ਆਹ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ ਹੈ।
ਪਰ ਸੇਜ ਸੁਖਾਲੀ ਸੂਵੈ,
ਬੜੀ ਸੁੱਖ ਵਾਲੀ ਸੇਜਾ ਤਿਆਰ ਕਰਕੇ ਉਹਦੇ ਉੱਤੇ ਰਾਤ ਨੂੰ ਸੌਂਦਾ ਪਰਾਜਦਾ ਹੈ।
ਹੱਥੀ ਪਾਉਂਦੀ ਕਾਹੇ ਰੋਵੈ,
ਪਰ ਜਦੋਂ ਹੱਥੀ ਪਾਉਂਦੀ, ਜਦੋਂ ਜਮਾਂ ਦੀ ਹੱਥੀ ਪੈਂਦੀ ਹੈ, ਪਰ ਜਦੋਂ ਜਾਂ ਮਾਰ ਕੇ ਸੰਘਿਓਂ ਪਕੜਦਾ ਹੈ, ਫਿਰ ਉਸ ਵੇਲੇ ਕਿਉਂ ਰੋਂਦਾ? ਭਾਵ ਇਹ ਮਨ ਦੇ ਵਿੱਚ ਵੈਰਾਗ ਹੋਣਾ ਚਾਹੀਦਾ, ਵੀ ਸਭ ਕੁਛ ਛੱਡ ਕੇ ਇੱਕ ਦਿਨ ਚਲੇ ਜਾਣਾ ਹੈ।
ਘੁੰਮਣ ਵਾਣੀ ਪਾਏ,
ਹਜ਼ੂਰ ਕਹਿੰਦੇ ਨੇ ਭਾਈ ਇਹ ਜਿਹੜਾ ਘਰ ਹੈ, ਇਹ ਤੇ ਜਿਵੇਂ ਪਾਣੀ ਦੀ ਘੁੰਮਣ ਘੇਰੀ ਹੁੰਦੀ ਹੈ, ਇਸੇ ਤਰ੍ਹਾਂ ਮਨੁੱਖ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ।
ਪਾਪ ਪੱਥਰ ਤਰਨ ਨਾ ਜਾਏ,
ਲੋ ਜਿਸਨੇ ਪਾਪਾਂ ਦੇ ਪੱਥਰ ਗਲ ਨੂੰ ਬੰਨ ਲਏ ਨੇ, ਤੇ ਇਹ ਪਰਿਵਾਰ ਦੇ ਮੋਹ ਦੇ ਵਿੱਚ ਘਿਰਿਆ ਹੋਇਆ ਹੈ, ਉਹ ਕਦੇ ਵੀ ਇਸ ਘੁੰਮਣ ਘੇਰੀ ਤੋਂ ਪਾਰ ਨਹੀਂ ਹੋ ਸਕਦਾ।
ਹੋ ਬੀੜਾ ਜੀਉ ਚੜਾਓ,
ਹਾਂ ਸਤਿਗੁਰੂ ਕਹਿੰਦੇ ਨੇ ਜੇ ਵਾਹਿਗੁਰੂ ਮਿਹਰ ਕਰ ਦੇਵੇ, ਜਿਹੜਾ ਵਾਹਿਗੁਰੂ ਦਾ ਨਿਰਮਲ ਪੈ ਹੈ ਉਹਨੂੰ ਹਾਜ਼ਰ ਨਾਜ਼ਰ ਸਮਝਣਾ, ਕਦੇ ਕੋਈ ਮਾੜਾ ਕੰਮ ਨਾ ਕਰਨਾ। ਜਦੋਂ ਵਾਹਿਗੁਰੂ ਆਪਣੇ ਪੈ ਦੇ ਬੇੜੇ ਉੱਤੇ ਕਿਸੇ ਜੀਵ ਨੂੰ ਚੜਾ ਦਿੰਦਾ ਹੈ, ਉਹੀ ਪਵ ਸਾਗਰ ਤੋਂ ਪਾਰ ਹੁੰਦਾ।
ਓ ਨਾਨਕ ਦੇਵੈ ਕਾਹੋ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਭਾਈ ਇਹ ਜਿਹੜਾ ਭਾਉ ਦਾ ਬੇੜਾ ਹੈ, ਕਿਸੇ ਵਿਰਲੇ ਨੂੰ ਹੀ ਵਾਹਿਗੁਰੂ ਪਰਮੇਸ਼ਰ ਦਿੰਦਾ, ਭਾਵ ਉਸ ਰੱਬੀ ਪੈ ਦੇ ਵਿੱਚ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਰਹਿੰਦਾ, ਉਹ ਪਵ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਰੋਪੀ ਪਨੋ ਸ਼ਬਦ ਪਰਮਾਰਥ ਜਾਹੇ,
ਕਵੀ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਨਿਰੋਲ ਪਰਮਾਰਥ ਦਾ ਉਪਦੇਸ਼ ਸੀ।
ਪਾਨਕ ਨਾ ਪਰਸੋ ਤੈਨ ਮਨ ਮਾਹੇ,
ਪਰ ਮੂਲ ਚੰਦ ਤੇ ਚੰਦੋ ਰਾਣੀ ਦੇ ਮਨ ਦੇ ਵਿੱਚ ਉਹਦਾ ਭੋਰਾ ਵੀ ਅਸਰ ਨਾ ਹੋਇਆ, ਕਿਉਂਕਿ ਉਹਨਾਂ ਦੇ ਉੱਤੇ ਮੋਹ ਦਾ ਪਰਦਾ ਪਿਆ ਹੋਇਆ ਸੀ।
ਵਿਸ਼ਾ ਵਿਖਾ ਲਾਂਪਟ ਨਰ ਜੋ,
ਕਵੀ ਜੀ ਉਦਾਹਰਨ ਦਿੰਦੇ ਨੇ ਜਿਵੇਂ ਕੋਈ ਆਦਮੀ ਕਿਸੇ ਵਿਸ਼ਿਆਂ ਦੇ ਵਿੱਚ, ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਜੇ ਕੋਈ ਇਹਨਾਂ ਵਿਸ਼ਿਆਂ ਦੇ ਵਿੱਚ ਖਚਤ ਹੋਇਆ ਹੋਵੇ,
ਭਾਵ ਹੈ ਕਿਉਂ ਬ੍ਰਗਤ ਤਾ ਸੋ,
ਜੇ ਕੋਈ ਉਸ ਨੂੰ ਵਿਸ਼ੇ ਲੰਪਟ ਆਦਮੀ ਨੂੰ ਆਖੇ, ਕਿਸੇ ਸ਼ਰਾਬੀ ਕਬਾਬੀ ਨੂੰ ਆਖੇ ਭਾਈ ਤੂੰ ਸਭ ਕੁਛ ਛੱਡ ਦੇ, ਉਹ ਕਦੇ ਕਿਸੇ ਦੀ ਗੱਲ ਮੰਨਦਾ? ਕਦੀ ਵੀ ਨਹੀਂ ਮੰਨਦਾ।
ਜੋ ਕਾਮੀ ਨਰ ਨਾਰ ਤਜਾਵਨ,
ਜਿਵੇਂ ਕੋਈ ਕਾਮੀ ਆਦਮੀ, ਕੋਈ ਸੈਕਸੀ ਆਦਮੀ ਹੈ, ਕੋਈ ਉਹਨੂੰ ਆਖੇ ਵੀ ਪਰਾਏ ਘਰ ਜਾਣਾ ਚੰਗਾ ਨਹੀਂ ਹੁੰਦਾ,
ਕੋਟ ਯਤਨ ਨੇ ਮਾਨ ਸਿਖਾਵਨ,
ਚਾਹੇ ਕਰੋੜਾਂ ਯਤਨ ਕਰੋ ਪਰ ਉਹ ਕਿਸੇ ਦੀ ਸਿੱਖਿਆ ਨੂੰ ਮੰਨਦਾ ਹੀ ਨਹੀਂ ਹੈ, ਜਿਹੜਾ ਪੁੱਠੇ ਕੰਮਾਂ ਦੇ ਵਿੱਚ ਪਿਆ ਹੋਇਆ ਹੈ। ਉਹਨਾਂ ਦੇ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕੂ ਕਹਿੰਦਿਆਂ ਚਾ ਗਿੰਦਿਆਂ, ਮਤੀ ਦਿੰਦਿਆਂ ਨਿਤ, ਜੋ ਸ਼ੈਤਾਨ ਮੰਜਾਇਆ ਸੀ ਕਿਤ ਫੇਰਿਆ ਚਿਤ। ਇਹਨਾਂ ਦਾ ਮਨ ਪੁੱਠੇ ਪਾਸੇ ਲੱਗਿਆ ਹੋਇਆ ਹੈ, ਜਿੰਨਾ ਮਰਜੀ ਸਮਝਾ ਲੋ ਮਨ ਫਿਰ ਉਸ ਪਾਸੇ ਦੌੜਦਾ ਹੈ।
ਜੋ ਕਿਰਪਨ ਤਨ ਸੰਗ੍ਰਹਿਤਾ,
ਲੋ ਜਿਵੇਂ ਕੋਈ ਕੰਜੂਸ ਆਦਮੀ ਹੋਵੇ, ਉਹਦਾ ਇੱਕੋ ਹੀ ਮਕਸਦ ਹੁੰਦਾ ਵੀ ਮੈਂ ਮਾਇਆ ਤਨ ਜਮਾ ਕਰਨਾ, ਉਸੇ ਪਾਸੇ ਲੱਗਿਆ ਰਹਿੰਦਾ ਹੈ।
ਸਜਨ ਤਾਹੇ ਸਿਖਵਨ ਨਹਿ ਲੀਤਾ,
ਜੇ ਕੋਈ ਸੂਮ ਆਦਮੀ ਨੂੰ ਕਹਿ ਦੇਵੇ ਭਾਈ ਤੂੰ ਪੁੰਨ ਦਾਨ ਕਰ ਦੇ, ਕਿਸੇ ਨੂੰ ਮਾਇਆ ਦੇ ਦੇ, ਕਿਸੇ ਦੀ ਗੱਲ ਨੀ ਸੁਣਦਾ, ਕਿਸੇ ਦੀ ਸਿੱਖਿਆ ਨਹੀਂ ਮੰਨਦਾ।
ਜਾਂ ਮੂਲੇ ਪੁੰਨ ਚੰਦੋ ਰਾਣੀ,
ਇਸੇ ਤਰ੍ਹਾਂ ਮੂਲ ਚੰਦ ਤੇ ਚੰਦੋ ਰਾਣੀ ਗੁਰੂ ਮਹਾਰਾਜ ਦੇ ਸੱਸ ਸਹੁਰਾ ਹਨ।
ਸ੍ਰੀ ਗੁਰੂ ਸ਼ਬਦ ਧਰਿਓ ਨਹਿ ਕਾਨੇ,
ਗੁਰੂ ਮਹਾਰਾਜ ਨੇ ਤਾਂ ਵੈਰਾਗ ਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਰ ਇਹਨਾਂ ਨੇ ਕੰਨਾਂ ਨਾਲ ਸੁਣਿਆ ਹੀ ਨੀ, ਧਿਆਨ ਹੀ ਨੀ ਉਸ ਪਾਸੇ ਦਿੱਤਾ।
ਬੋਲੀ ਬਹੁਰ ਕ੍ਰੋਧ ਸੋ ਬੈਨਾ,
ਫਿਰ ਚੰਦੋ ਰਾਣੀ ਬੜੇ ਗੁੱਸੇ ਦੇ ਵਿੱਚ ਬੋਲ ਉੱਠੀ ਹੈ,
ਇਹ ਨਾ ਜਾਣੇ ਇਹ ਕੌਣ ਐਨਾ।
ਪਰ ਕਵੀ ਜੀ ਕਹਿੰਦੇ ਨੇ ਇਹ ਗੁਰੂ ਮਹਾਰਾਜ ਦੇ ਅਸਲੀ ਭੇਤ ਨੂੰ ਨੀ ਸਮਝਦੀ ਕਿ ਇਹ ਗੁਣਾਂ ਦੇ ਘਰ ਹਨ।
ਦੋਰਾ ਆਸ ਵਿਚਾਰ ਕੇ ਬਚਨ ਆਪ ਭੰਨਣ ਲੱਗਾ ਹਮ ਪਾਸ।
ਚੰਦੋ ਰਾਣੀ ਕਹਿੰਦੀ ਹੈ ਵੀ ਹੁਣ ਇਸ ਤਰ੍ਹਾਂ ਦੇ ਵਿਚਾਰ ਵਿਚਾਰ ਕੇ ਜਿਹੜੇ ਬਚਨ ਨੇ ਨਾ ਇਹ ਸਾਨੂੰ ਦੱਸਣ ਲੱਗ ਪਏ ਹੈ ਵੀ ਹੁਣ ਕਿਹਨਾਂ ਤੁਸੀਂ ਪਿਆ ਵੈਰਾਗ ਧਾਰਨ ਕਰਨਾ ਚਾਹੀਦਾ, ਕਿਸ ਖਾਜਾ ਕਿਸ ਤਰ ਜਾਈਏ ਜੇ ਬਾਹਰ ਦੁਨੀਆਂ ਆਈ ਹੈ। ਹੁਣ ਇਹੋ ਜਿਹੜੇ ਵੈਰਾਗਮੀ ਬਚਨ ਸਾਨੂੰ ਤੂੰ ਦੱਸਣ ਲੱਗਿਆ ਹੈ,
ਪੂਰਵ ਕਿਉਂ ਨਾ ਵਿਚਾਰਿਓ ਜਬ ਕਿਨੋ ਘਰ ਵਾਸ।
ਜਦੋਂ ਤੁਸੀਂ ਵਿਆਹ ਕਰਵਾਇਆ ਸੀ, ਆਨੰਦ ਕਾਰਜ ਹੋਇਆ ਸੀ, ਉਦੋਂ ਕਿਉਂ ਨੀ ਇਹ ਗੱਲਾਂ ਦੱਸੀਆਂ ਸਨ? ਹੁਣ ਸਾਨੂੰ ਗਿਆਨ ਦਿੰਦੇ ਹੋ, ਉਦੋਂ ਕਿਉਂ ਨੀ ਸਾਨੂੰ ਕੁਛ ਦੱਸਿਆ?
ਭਈ ਖਰਚ ਸਦਨ ਕੋ ਦੀਰਘ ਜਾਨਾ।
ਚੰਦੋ ਰਾਣੀ ਕਹਿੰਦੀ ਹੁਣ ਮੈਨੂੰ ਪਤਾ ਲੱਗ ਗਿਆ ਪਰਿਵਾਰ ਵੱਧ ਗਿਆ, ਹੁਣ ਉਹਦਾ ਖਰਚ ਬਹੁਤਾ ਹੋ ਗਿਆ।
ਵੇਖ ਫਕੀਰੀ ਨਿਜ ਤਨ ਠਾਨਾ,
ਬਸ ਇਸੇ ਕਰਕੇ ਫਕੀਰਾਂ ਵਾਲਾ ਸਾਧੂਆਂ ਵਾਲਾ ਵੀ ਸਰੀਰ ਤੇ ਧਾਰਨ ਕਰ ਲਿਆ ਵੀ ਇੰਨਾ ਖਰਚਾ ਅਸੀਂ ਕਿੱਥੋਂ ਦੇਵਾਂਗੇ।
ਜੇ ਜਾਣਤ ਤਾਂ ਐਸੀ ਕਰਨੀ।
ਚੰਦੋ ਰਾਣੀ ਕਹਿੰਦੀ ਹੈ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਆਹ ਕੰਮ ਕਰਨਾ ਹੈ,
ਉਹ ਤਨ ਜਾ ਬਿਪਤਾ ਇਉਂ ਜਰਨੇ,
ਤੇ ਮੇਰੀ ਧੀ ਨੇ ਮੇਰੀ ਲੜਕੀ ਨੇ ਇਸ ਤਰ੍ਹਾਂ ਬਿਪਤਾ ਨੂੰ ਮੁਸੀਬਤ ਨੂੰ ਝੱਲਣਾ ਹੈ।
ਕਿਉਂ ਕਰਦੀ ਤੇ ਕੋ ਸੰਬੰਧਾ,
ਫਿਰ ਮੈਂ ਤੇਰੇ ਨਾਲ ਉਹਦਾ ਵਿਆਹ ਕਿਉਂ ਕਰਦੀ? ਮੈਂ ਕਦੇ ਭੁੱਲ ਕੇ ਵੀ ਇਹ ਗਲਤੀ ਨਾ ਕਰਦੀ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ।
ਉਹ ਭਾਗ ਜੇ ਕੋ ਅਤ ਮੰਦਾ,
ਮੈਂ ਤੇ ਸਮਝਦੀ ਹਾਂ ਮੇਰੀ ਧੀ ਦਾ ਬਹੁਤ ਮਾੜਾ ਕਰਮ ਸੀ ਜਿਸ ਕਰਕੇ ਤੇਰੇ ਨਾਲ ਸੰਬੰਧ ਹੋ ਗਿਆ।
ਹਮ ਹੀਰੇ ਤਨ ਜਾ ਦੁੱਖ ਨੈਨਾ,
ਲਾਉਣ ਮਾਂ ਕਹਿੰਦੀ ਹੈ ਕਹਿੰਦੀ ਹੁਣ ਅਸੀਂ ਸਾਰੀ ਉਮਰ ਆਪਣੀ ਧੀ ਨੂੰ ਧੀ ਦਾ ਦੁੱਖ ਵੇਖਾਂਗੇ।
ਤੇਰੇ ਔਰ ਪਰਮੇਸ਼ਰ ਭੈ ਨਾ,
ਪਰ ਹੈਰਾਨੀ ਦੀ ਗੱਲ ਹੈ ਤੇਰੇ ਮਨ ਵਿਚ ਰਤਾ ਪਰ ਵੀ ਪਰਮੇਸ਼ਰ ਦਾ ਖੌਫ ਨਹੀਂ ਹੈ।
ਬਾਲਕ ਪਾਲਕ ਹੋਵੇ ਕੌਣ,
ਛੋਟੇ ਛੋਟੇ ਸਾਹਿਬਜ਼ਾਦੇ ਨੇ ਇਹਨਾਂ ਦੀ ਕੌਣ ਪਾਲਣਾ ਕਰੇਗਾ?
ਆਧਾਰ ਹੋਏ ਕਹੋ ਤੌਣ,
ਤੁਸੀਂ ਆਪ ਦੱਸੋ ਇਹਨਾਂ ਦਾ ਆਸਰਾ ਕੌਣ ਹੋਵੇਗਾ?
ਜਿਨਕੋ ਸੁਧ ਬੁੱਧ ਆਏ ਨਾ ਕੋਊ,
ਹਾਲੇ ਪੂਰਾ ਪਾਰੋ ਜਵਾਕ ਨੇ ਨਿਆਣੇ ਨੇ ਉਹਨਾਂ ਨੂੰ ਕਿਸੇ ਗੱਲ ਦੀ ਸੁਧ ਬੁੱਧੀ ਨਹੀਂ ਹੈ।
ਕਮਾਵਣ ਕੀ ਬਿਦ ਜੋ,
ਅੱਗੇ ਕਿਵੇਂ ਕੰਮ ਕਾਰ ਕਰਨੇ ਨੇ, ਕਿਵੇਂ ਬਿਜਨਸ ਕਰਨੇ ਨੇ, ਕਿਵੇਂ ਘਰ ਬਾਰ ਚਲਾਉਣੇ ਨੇ, ਬੱਚਿਆਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ?
ਸਜ ਭਾਜੇ ਤਿੰਨ ਕੋ ਆਵੇ,
ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਇਸ ਤਰ੍ਹਾਂ ਭੱਜ ਤੁਰੇ ਹੋ।
ਜਾਮਨ ਬਸ ਪਰਦੇਸੀ ਜੈਸੇ,
ਕੋਈ ਕਿਸੇ ਦੇ ਘਰੇ ਪਰਦੇਸੀ ਆ ਕੇ ਕੋਈ ਪ੍ਰਾਹੁਣਾ ਆ ਕੇ ਰਾਤ ਕੱਟ ਕੇ ਦੌੜ ਜਾਂਦਾ ਹੈ।
ਕੋ ਮੋਹ ਨਾ ਮਨ ਮਹਿ ਆਵੇ,
ਤੇਰੇ ਚੰਦੋ ਰਾਣੀ ਕਹਿੰਦੀ ਹੈਰਾਨੀ ਦੀ ਗੱਲ ਹੈ, ਲੋਕ ਪੁੱਤਰਾਂ ਲਈ ਸਭ ਕੁਛ ਕੁਰਬਾਨ ਕਰ ਦਿੰਦੇ ਨੇ ਪਰ ਸਾਨੂੰ ਆਪਣੇ ਪੁੱਤਰਾਂ ਦਾ ਵੀ ਮੋਹ ਨਹੀਂ ਆਉਂਦਾ।
ਜੋ ਜਗ ਮੈਂ ਨਿਜ ਵੰਸ ਵਧਾਵੇ ਹੈ,
ਸੰਸਾਰ ਦੇ ਵਿੱਚ ਆਪਣੇ ਵੰਸ਼ ਨੂੰ ਵਧਾਉਂਦੇ ਹਨ।
ਦੋਹਰਾ ਪੁੱਤਰਨ ਕੇ ਹਿੱਤ ਨਾਲ ਸਵੈ ਕਰ ਹੈ ਅਣਖ ਪ੍ਰਯਾਸ।
ਦੇਖ ਲੋ ਦੁਨੀਆਂ ਦੇ ਲੋਕ ਆਪਣੇ ਪੁੱਤਰਾਂ ਦੇ ਸੁਖ ਵਾਸਤੇ ਕਿੰਨੇ ਵੱਡੇ ਯਤਨ ਕਰਦੇ ਨੇ, ਕਿੰਨੇ ਕਿੰਨੇ ਜੱਫਰ ਜਾਲਦੇ ਹਨ।
ਬਿਲਕੁਲ ਅਵੇ ਅਨਾਥ ਕਰ ਸਾਧਵਣਾ ਦੁਖ ਰਾਸ,
ਉਹਨਾਂ ਬੱਚਿਆਂ ਨੂੰ ਤੂੰ ਯਤੀਮ ਕਰ ਦਿੱਤਾ ਹੈ ਤੇ ਹੁਣ ਸਾਨੂੰ ਦੁੱਖ ਦੇਣ ਵਾਸਤੇ ਸਾਧ ਬਣ ਗਿਆ ਹੈ।
ਬਈ ਦਰਬ ਫਕੀਰ ਨਾ ਸਰਬ ਲੁਟਾਇਆ,
ਜਿੰਨਾ ਧਨ ਜਮਾ ਕੀਤਾ ਸੀ ਸਾਰਾ ਸਾਧਾ ਨੂੰ ਲੁਟਾ ਦਿੱਤਾ,
ਅਬ ਜੋ ਬਾਕੀ ਇਤਨੇ ਦਿਵਾਇਆ,
ਜਿਹੜਾ ਕੁਛ ਬਾਕੀ ਬਚਿਆ ਸੀ ਉਹ 760 ਵਿਚੋਂ ਅੱਧਾ ਉਹ ਵੀ ਉਹਨਾਂ ਨੂੰ ਦਵਾ ਦਿੱਤਾ ਹੈ।
760 ਜੋ ਬਾਕੀ,
ਪਰ ਜਿਹੜੇ 760 ਰੁਪਏ ਬਾਕੀ ਤੇਰੇ ਰਹਿੰਦੇ ਸਨ,
ਜੋ ਭਾਰ ਜਾ ਸੁਧ ਲਿਓ ਤਾਂ ਕੀ,
ਤੂੰ ਆਪਣੀ ਪਤਨੀ ਨੂੰ ਦਿੰਦਾ, ਸਾਡੀ ਧੀ ਨੂੰ ਦਿੰਦਾ, ਉਹਦੀ ਖਬਰਸਾਰ ਜਾ ਕੇ ਲੈ ਲੈਂਦਾ।
ਪੂਰਾ ਕਹਿ ਹਿਰਦੇ ਮੈਂ ਜਾਣਤ,
ਫਿਰ ਮੂਲ ਚੰਦ ਬੋਲਿਆ, ਇੱਕ ਬੋਲਦਾ ਦੂਜਾ ਚੁੱਪ ਕਰ ਜਾਂਦਾ, ਫਿਰ ਉਹ ਬੋਲ ਪੈਂਦਾ। ਮੂਲਾ ਕਹਿੰਦਾ ਜੇ ਮੈਂ ਇਸ ਗੱਲ ਨੂੰ ਪਹਿਲਾਂ ਸਮਝ ਲੈਂਦਾ,
ਪੂਰਵ ਕਰਮਨ ਤੇ ਅਨੁਮਾਨਤ,
ਮੈਂ ਪਹਿਲਾਂ ਇਸ ਗੱਲ ਨੂੰ ਜਾਣਦਾ ਸੀ ਤੇ ਜਿਹੜੇ ਲੱਛਣ ਸੀ ਨਾ ਪਹਿਲਾਂ ਹੀ ਮੈਂ ਅਨੁਮਾਨ ਲਾਉਂਦਾ ਸੀ।
ਇਹ ਹੋਵੇ ਇੱਕ ਦਿਉਸ ਫਕੀਰਾ,
ਤੁਸੀਂ ਸਾਧੂਆਂ ਦੀ ਸੰਗਤ ਕਰਦੇ ਸੀ ਨਾ, ਫਕੀਰਾਂ ਦੀ ਸੰਗਤ ਕਰਦੇ ਸੀ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਇੱਕ ਦਿਨ ਇਹਨੇ ਵੀ ਫਕੀਰ ਹੀ ਬਣ ਜਾਣਾ ਹੈ।
ਕੀ ਬੇਖ ਸਰੀਰਾ,
ਉਹੀ ਗੱਲ ਹੋ ਗਈ ਆ ਤੇ ਹੁਣ ਤੂੰ ਫਕੀਰਾਂ ਵਾਲਾ ਵੇਸੀ ਸ਼ਰੀਰ ਤੇ ਧਾਰਨ ਕਰ ਲਿਆ।
ਸੁਣੇ ਜੈ ਰਾਮ ਨਾਨਕੀ ਬੈਨਾ।
ਜਦੋਂ ਹੁਣ ਗੁਰੂ ਮਹਾਰਾਜ ਦੇ ਨਾਲ ਸੱਸ ਸਹੁਰੇ ਦੇ ਬਚਨ ਹੋ ਰਹੇ ਸਨ ਤੇ ਜੈ ਰਾਮ ਤੇ ਬੇਬੇ ਨਾਨਕੀ ਜੀ ਨੇ ਵੀ ਸਾਰਾ ਇਹ ਵਾਰਤਾਲਾਪ ਸੁਣਿਆ।
ਹੁਣ ਸ੍ਰੀ ਨਾਨਕ ਸਭ ਗੁਣ ਐਨਾ
ਤੇ ਨਾਲ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਣਾ ਦੇ ਘਰ ਸਭ ਕੋ ਚੁੱਪ ਚਾਪ ਸੁਣੀ ਜਾ ਰਹੇ ਹਨ।
ਪੁੱਤਰ ਤੈਨੂੰ ਦੇਣਾ ਕੋ
ਬਾਰ ਬਾਰ ਗੱਲਾਂ ਆਖੀ ਜਾਂਦੇ ਨੇ ਪਰ ਗੁਰੂ ਮਹਾਰਾਜ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ।
ਕਰੀ ਮਸਤ ਵੜ ਜਾਣੇ ਸੋ
ਇਹਦਾ ਕਾਰਨ ਕੀ ਸੀ? ਗੁਰੂ ਮਹਾਰਾਜ ਨੇ ਸੋਚਿਆ ਵੀ ਵੱਡੇ ਨੇ, ਮਾਤਾ ਪਿਤਾ ਸਮਾਨ ਨੇ, ਜੋ ਕਹਿੰਦੇ ਨੇ ਕਹਿ ਲੈਣ ਦਿਓ। ਸਤਿਗੁਰੂ ਚੁੱਪ ਹੀ ਰਹੇ, ਕੋਈ ਜਵਾਬ ਨਹੀਂ ਦਿੱਤਾ।
ਤੋਰਾ ਦੌਲਤ ਖਾਨ ਨਰੇਸ਼ ਤਨ ਭੇਜ ਦਿਓ ਤੇ ਕਾਲ।
ਉਸੇ ਵੇਲੇ ਦੌਲਤ ਖਾਨ ਨਵਾਬ ਨੇ ਜਿਹੜਾ ਗੁਰੂ ਮਹਾਰਾਜ ਦਾ ਬਕਾਇਆ ਧਨ ਸੀ ਉਹਦੇ ਵਿੱਚੋਂ ਅੱਧਾ ਧਨ ਉੱਥੇ ਭੇਜ ਦਿੱਤਾ।
ਅੱਸੀ ਅਦਕ ਪੁਨਤੀਨ ਸਾਹਿਬ ਆਨੇ ਨਿਗਟ ਗੋਪਾਲ।
ਉਹ 380 ਰੁਪਏ ਜਿਹੜੇ ਸਨ ਉਹ ਉੱਥੇ ਗੁਰੂ ਮਹਾਰਾਜ ਦੇ ਕੋਲ ਉਹਦਾ ਆਦਮੀ ਲੈ ਕੇ ਪਹੁੰਚ ਗਿਆ।
ਲੀਨ ਜੈ ਰਾਮ ਹੱਥ ਤੋਂ ਦਰਬਾ
ਜੈ ਰਾਮ ਨੇ ਉਸ ਵੇਲੇ ਉਹ ਜਿਹੜਾ ਧਨ ਆਇਆ ਸੀ ਆਪਣੇ ਹੱਥਾਂ ਵਿੱਚ ਲੈ ਕੇ
ਸੁਲੱਖਣੀ ਟੈਗ ਦੀਏ ਸਰਬਾ
ਸਾਰਾ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਦੀ ਝੋਲੀ ਵਿੱਚ ਪਾ ਦਿੱਤਾ।
ਅਰਧ ਰਹਿ ਸੋ ਖਾਨ ਨਿਰਪਾਲਾ
ਉਹ ਜਿਹੜੇ ਅੱਧੇ ਬਾਕੀ ਜਿਹੜੇ 360 ਰੁਪਏ ਰਹਿ ਗਏ ਸਨ
ਦਏ ਫਕੀਰਨ ਜਹਾਂ ਬਿਸਾਲਾ
380 ਰੁਪਏ ਸਨ ਉਹ ਰਾਜੇ ਨੇ ਜਿਹੜੇ ਫਕੀਰ ਸਨ ਸਾਧੂ ਮਹਾਤਮਾ ਉਹਨਾਂ ਨੂੰ ਛਕਾ ਦਿੱਤੇ।
ਬਸਰ ਤਾਂ ਬੀਤੂ ਸਗਰਾ
ਕਵੀ ਜੀ ਕਹਿੰਦੇ ਨੇ ਉਹ ਤਾਂ ਉਹ ਸਾਰਾ ਦਿਨ ਇਸੇ ਤਰ੍ਹਾਂ ਬੀਤ ਗਿਆ।
ਸਾਸ ਸੱਸਰ ਕੋ ਕਰ ਦਿਓ ਝਗੜਾ
ਸਾਰੇ ਵਿੱਚ ਲੰਘ ਗਿਆ ਵੀ ਸਾਸ ਸਹੁਰੇ ਦਾ ਝਗੜਾ ਹੁੰਦਾ ਰਿਹਾ ਗੁਰੂ ਮਹਾਰਾਜ ਦੇ ਨਾਲ ਲੜਦੇ ਰਹੇ।
ਰਜਨੀ ਪਈ ਆਨ ਕਰ ਜਾਵੇ
ਜਦੋਂ ਫਿਰ ਇਸ ਵੇਲੇ ਸ਼ਾਮ ਦਾ ਵਕਤ ਹੋਇਆ ਰਾਤ ਸ਼ੁਰੂ ਹੋ ਗਈ।
ਪੂਜਨ ਕਰ ਪੌਟੇ ਕਰ ਸਭੇ
ਸਭ ਨੇ ਕਹਿੰਦੇ ਲੰਗਰ ਪਾਣੀ ਛਕਿਆ ਤੇ ਆਪੋ ਆਪਣੇ ਕਮਰਿਆਂ ਦੇ ਵਿੱਚ ਜਾ ਕੇ ਆਰਾਮ ਕਰਨ ਲੱਗ ਪਏ।
ਅਨੁਦਿਤ ਉੱਠ ਆਰਤਿਹਾਰੇ
ਜਦੋਂ ਦਿਨ ਚੜਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਠ ਖਲੋਤੇ ਹਨ।
ਗਮਨੇ ਜੈ ਸਰਤਾ ਬਾਰ ਬਾਰੇ
ਲਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਈ ਨਦੀ ਚੱਲ ਰਹੀ ਸੀ ਉਸ ਦੇ ਕਿਨਾਰੇ ਚਲੇ ਗਏ।
ਕਰ ਦੰਤਨ ਮੁਖ ਜਲ ਜੂ ਪਖਾਰਾ
ਲੋ ਉੱਥੇ ਜਾ ਕੇ ਗੁਰੂ ਮਹਾਰਾਜ ਨੇ ਦਾਤਨ ਕੀਤੀ ਹੈ ਤੇ ਕਵਲ ਵਰਗਾ ਸੋਹਣਾ ਮੁਖ ਧੋਤਾ ਹੈ।
ਹੁਣ ਵਜਨ ਕੀਏ ਬੇ ਮਜਾਰਾ
ਇਉਂ ਚੋਜੀ ਪਾਤਸ਼ਾਹ ਨੇ ਫਿਰ ਉਸ ਬੇਈ ਨਦੀ ਵਿਚ ਇਸ਼ਨਾਨ ਕੀਤਾ।
ਪੈਰ ਨਿਕਸ ਕਰ ਪਹੁੰਚੋ ਸਰੀਰਾ
ਫਿਰ ਗੁਰੂ ਮਹਾਰਾਜ ਨੇ ਬਾਹਰ ਨਿਕਲ ਕੇ ਬਸਤਰ ਦੇ ਨਾਲ ਸਰੀਰ ਨੂੰ ਪੂੰਜਿਆ ਪਾਣੀ ਸੁਕਾਇਆ।
ਕੀਰਕ ਪੀਨਾ ਗੁਨੇ ਗਹੀਰਾ
ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਤੇੜ ਕੱਪੜਾ ਪਹਿਨ ਲਿਆ।
ਇਸ ਸਥਿਤ ਤੈ ਹੋਇਓ ਰੋ
ਤੇ ਗੁਰੂ ਮਹਾਰਾਜ ਉੱਥੇ ਕੁਛ ਸਮੇਂ ਲਈ ਨਿਤਨੇਮ ਕਰਨ ਵਾਸਤੇ ਬੈਠ ਗਏ ਤੇ ਉੱਥੇ ਨੇੜੇ ਹੀ ਇੱਕ ਪੁਲ ਸੀ। ਜਦੋਂ ਹੁਣ ਤੁਸੀਂ ਕਿਤੇ ਸੁਲਤਾਨਪੁਰ ਸਾਹਿਬ ਜਾਵੋ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਘਾਟ ਬਣਿਆ ਹੁੰਦਾ ਸੀ ਉੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਹਮੇਸ਼ਾ ਜਾ ਕੇ ਇਸ਼ਨਾਨ ਕਰਦੇ। ਉਸ ਵੇਲੇ ਬੇਈ ਨਦੀ ਦਾ ਪਾਣੀ ਬਹੁਤ ਨਿਰਮਲ ਹੁੰਦਾ ਸੀ। ਉੱਥੇ ਨਾਲ ਹੀ ਬੇਰ ਸਾਹਿਬ ਦੇ ਨੇੜੇ ਇੱਕ ਪੁਰਾਣਾ ਪੁਲ ਹੁੰਦਾ ਸੀ ਉਹਦੇ ਉੱਤੋਂ ਦੀ ਲੋਕ ਇਧਰ ਉਧਰ ਲੰਘਦੇ ਸਨ। ਹੁਣ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੇਰ ਸਾਹਿਬ ਗੁਰਦੁਆਰਾ ਹੈ ਉੱਥੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਬੈਠੇ ਹੀ ਸਨ ਕਿ ਉਸ ਵੇਲੇ ਜਦੋਂ ਇਧਰ ਉਧਰ ਗੁਰੂ ਮਹਾਰਾਜ ਨੇ ਨਿਗਾਹ ਮਾਰੀ ਕੁਛ ਰੌਲਾ ਕੋਈ ਝਗੜੇ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਹੈ।
ਉੱਥੋਂ ਜਗਾਤੀ ਖੱਤਰੀ ਠੌਰਾ
ਹੁਣ ਹੋਰ ਪ੍ਰਸੰਗ ਸ਼ੁਰੂ ਹੋਇਆ ਹੈ। ਉੱਥੇ ਇੱਕ ਮਸੂਲੀਆ ਸੀ ਜਿਵੇਂ ਕੋਈ ਟੈਕਸ ਲੈਣ ਵਾਲੇ ਹੁੰਦੇ ਨੇ ਇਹ ਇੱਕ ਖੱਤਰੀ ਸੀ ਔਰ ਉਹ ਉੱਥੋਂ ਜਗਾਤ ਲੈਂਦਾ ਸੀ ਲੋਕਾਂ ਤੋਂ ਟੈਕਸ ਲੈ ਕੇ ਉੱਥੋਂ ਪੁਲ ਤੋਂ ਲੰਘਣ ਦਿੰਦਾ ਸੀ।
ਇੱਕ ਦਵਿਜ ਤੇਨ ਆਨ ਤੋਂ ਰੋਕਾ
ਇੱਕ ਕੋਈ ਬ੍ਰਾਹਮਣ ਸੀ ਉਹ ਗਊ ਲਿਆ ਕੇ ਗਊ ਨਾਲ ਲੈ ਕੇ ਇੱਥੇ ਪੁਲ ਪਾਰ ਕਰਨਾ ਚਾਹੁੰਦਾ ਸੀ ਉਸ ਖੱਤਰੀ ਨੇ ਉਸ ਨੂੰ ਰੋਕ ਲਿਆ ਹੈ।
ਜੋ ਜਗਾਤ ਆਨ ਤੋਂ ਸੋਕਾ
ਤੇ ਉਹਨੂੰ ਕਹਿਣ ਲੱਗਾ ਵੀ ਤੂੰ ਇੱਥੇ ਮੈਨੂੰ ਟੈਕਸ ਦੇ ਤਾਂ ਤੂੰ ਇਹ ਪੁਲ ਤੋਂ ਗਊ ਨੂੰ ਪਾਰ ਲਿਜਾ ਸਕਦਾ ਵਰਨਾ ਤੂੰ ਲਿਜਾ ਨਹੀਂ ਸਕਦਾ। ਇਸ ਤਰ੍ਹਾਂ ਉਹ ਉਸਦੇ ਕੋਲੋਂ ਟੈਕਸ ਲੈਣ ਵਾਸਤੇ ਰਾਜ ਲੈਣ ਵਾਸਤੇ ਉਸਨੇ ਬ੍ਰਾਹਮਣ ਨੂੰ ਰੋਕ ਲਿਆ।
ਚਾਚੇ ਕਿਤ ਕੋ ਨਹੀਂ ਤੈ ਪਾਸੇ,
ਉਹ ਜਿੰਨੇ ਉਸਨੇ ਟੈਕਸ ਦੇ ਰੁਪਏ ਮੰਗੇ ਸਨ ਤੇ ਬ੍ਰਾਹਮਣ ਦੇ ਕੋਲ ਹੈ ਨਹੀਂ ਸਨ।
ਰਿਜਕੀ ਦਸ਼ਾ ਦੇਖ ਅਵਨਾਸੇ,
ਲੋ ਹੁਣ ਉਹ ਬ੍ਰਾਹਮਣ ਉ੥ੇ ਖੜਾ ਹੈ ਤੇ ਹੁਣ ਉਹ ਖੱਤਰੀ ਉਹ ਜਿਹੜਾ ਮੌਕੇ ਦਾ ਇਥੇ ਜਗਾਤੀਆ ਹੈ ਮਸੂਲੀਆ ਹੈ ਤੇ ਉਹ ਉਸ ਨੂੰ ਲੰਘਣ ਨਹੀਂ ਦਿੰਦਾ ਤੇ ਗੁਰੂ ਮਹਾਰਾਜ ਨੇ ਉਸ ਬ੍ਰਾਹਮਣ ਦੀ ਹਾਲਤ ਵੇਖ ਕੇ
ਚੌਂਕਾ ਧੋਤੀ ਟਿੱਕਾ ਮਾਲਾ,
ਉਹ ਚੌਂਕਾ ਵੀ ਫੇਰਦਾ ਸੀ ਧੋਤੀ ਵੀ ਕਖਾਈ ਪਹਿਨਦਾ ਸੀ ਤਿਲਕ ਵੀ ਲਾਉਂਦਾ ਸੀ ਤੇ ਮਾਲਾ ਵੀ ਗਲ ਵਿਚ ਪਾਈ ਹੋਈ ਹੈ।
ਭਲੇ ਬਣਾਓ ਲਖਿਓ ਕਿਰਪਾਲਾ,
ਤੇ ਬੜਾ ਸੋਹਣਾ ਉਸ ਬ੍ਰਾਹਮਣ ਨੇ ਆਪਣਾ ਠਾਠ ਬਾਠ ਬਣਾਇਆ ਹੋਇਆ ਹੈ।
ਪਰ ਗਊ ਕੀ ਮੋਚਨ ਰੋਕਾ,
ਹੁਣ ਉਸ ਨੂੰ ਉਸ ਖੱਤਰੀ ਨੇ ਮਸੂਲੀਏ ਨੇ ਉਸ ਜਿਹੜਾ ਟੋਲ ਟੈਕਸ ਵਾਲੇ ਉਸ ਆਫੀਸਰ ਨੇ ਰੋਕ ਲਿਆ ਹੈ। ਹੁਣ ਗੁਰੂ ਮਹਾਰਾਜ ਦੇ ਮਨ ਵਿਚ ਤਰਸ ਆਇਆ ਜੋ ਉਸ ਵੇਲੇ ਦੀ ਹਾਲਤ ਸੀ ਬ੍ਰਾਹਮਣਾਂ ਤੇ ਖੱਤਰੀਆਂ ਦੀ ਤੇ ਗੁਰੂ ਮਹਾਰਾਜ ਨੇ ਉਹ ਅੱਗੇ ਸ਼ਬਦ ਵਿਚ ਬਿਆਨ ਕੀਤੀ ਹੈ। ਮਾਨੋ ਬ੍ਰਾਹਮਣ ਤੇ ਗਊ ਦੀ ਜਿਹੜੀ ਰੋਕ ਹੈ ਉਸ ਨੂੰ ਛਡਾਉਣ ਲਈ ਗੁਰੂ ਮਹਾਰਾਜ ਨੇ ਬਚਨ ਉਚਾਰਨ ਕੀਤੇ।
ਜਿਸ ਪਰ ਸ੍ਰੀ ਗੁਰੂ ਕਹਿਓ ਸਲੋਕਾ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਗਊ ਤੇ ਬ੍ਰਾਹਮਣ ਨੂੰ ਉਸਨੇ ਰੋਕ ਦਿੱਤਾ ਨਾ, ਕਹਿੰਦਾ ਪਹਿਲਾਂ ਵੀ ਜਗਾ ਦੇ ਟੈਕਸ ਦੇ ਫਿਰ ਤੂੰ ਇਥੋਂ ਲੰਘ ਸਕਦਾ। ਤੇ ਗੁਰੂ ਮਹਾਰਾਜ ਨੇ ਇਹਦੇ ਉੱਤੇ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਲੋਕ ਉਚਾਰਨ ਕੀਤਾ।
ਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕਉ ਕਰ ਲਾਵ ਹੋ ਗੋਬਰ ਤਰਨ ਨਾ ਜਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਵਿਚ ਫਰਮਾਉਂਦੇ ਨੇ, ਉਸ ਖੱਤਰੀ ਨੂੰ ਸਮਝਾਉਂਦੇ ਆ, ਆ ਵੇਖ ਗਊ ਨੂੰ ਤੂੰ ਮਾਂ ਕਹਿੰਦਾ ਤੇ ਬ੍ਰਾਹਮਣ ਨੂੰ ਦੇਵਤਾ ਆਖਦਾ, ਪਰ ਤੂੰ ਹੁਣ ਆਪਣੀ ਮਾਂ ਤੇ ਬ੍ਰਾਹਮਣ ਦੇਵਤੇ ਦੇ ਟੈਕਸ ਲਾ ਰਿਹਾ ਹੈ, ਇਹ ਗੱਲ ਚੰਗੀ ਨਹੀਂ ਹੈ। ਗੋਬਰ ਤਰਨ ਨਾ ਜਾਈ ਤੇ ਫਿਰ ਤੂੰ ਗਊ ਦੇ ਗੋਬਰ ਦਾ ਚੌਂਕਾ ਵੀ ਦੇਣਾ, ਪਰ ਇਸ ਦੇ ਨਾਲ ਤੇ ਪਵ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ।
ਉਤੇ ਟਿੱਕਾ ਤੈ ਜਪ ਮਾਲੀ ਧਾਨ ਮਲੀਸ਼ਾਂ ਖਾਏ,
ਫਿਰ ਵੇਖ ਤੂੰ ਆ ਧੋਤੀ ਵੀ ਪਹਿਨੀ ਹੋਈ ਹੈ ਤੇ ਮੱਥੇ ਤੇ ਤਿਲਕ ਵੀ ਲਾਇਆ ਹੋਇਆ ਹੈ ਤੇ ਨਾਲ ਜਪ ਮਾਲੀ ਮਾਲਾ ਵੀ ਫੇਰਦਾ, ਧਾਨ ਮਲੇਸ਼ਾਂ ਖਾਈ, ਪਰ ਆ ਜਿਹੜਾ ਪੂਜਾ ਦਾ ਧਾਨ ਹੈ ਪਰਾਇਆ ਹੱਕ ਹੈ ਮਲੇਸ਼ਾਂ ਦਾ, ਮਲੇਸ਼ਾਂ ਦੇ ਨਾਲ ਰਲ ਕੇ ਖਾਣਾ।
ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਪਾਏ,
ਲੋ ਹਜ਼ੂਰ ਕਹਿੰਦੇ ਨੇ ਵੇਖ ਅੰਦਰ ਵੜ ਕੇ ਲੋਕੇ ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਉਸ ਖੱਤਰੀ ਨੂੰ ਆਖਦੇ ਨੇ ਪੜਹਿ ਕਤੇਬਾ ਤੇ ਬਾਹਰੋਂ ਤੋਂ ਵੀ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਕੁਰਾਨ ਦੀਆਂ ਆਇਤਾਂ ਪੜ੍ਹਦੇ, ਸੰਜਮ ਤੁਰਕਾ ਪਾਏ ਹੈ ਭਾਈ ਤੇਰਾ ਜਿਹੜਾ ਜਿੰਨਾ ਵੀ ਸੰਜਮ ਹੈ ਭਾਵ ਤੇਰਾ ਉਪਰਲਾ ਲਿਬਾਸ ਹੈ ਰਹਿਣੀ ਬਹਿਣੀ ਹੈ ਸਾਰੀ ਤੁਰਕਾਂ ਦੇ ਨਾਲ ਮਿਲਦੀ ਜੁਲਦੀ ਹੈ।
ਪਾਖੰਡਾ
ਹਜ਼ੂਰ ਕਹਿੰਦੇ ਨੇ ਭਾਈ ਇਹ ਜਿਹੜਾ ਪਖੰਡ ਕਰਨਾ ਹੈ ਨਾ, ਆ ਜਿਹੜਾ ਤੂੰ ਲੋਕਾਂ ਨੂੰ ਭਰਮਾਉਣ ਵਾਸਤੇ ਆ ਜਿਹੜਾ ਉਤੋਂ ਨਕਲੀ ਪੇਖ ਧਾਰਨ ਕੀਤਾ ਹੋਇਆ, ਮੈਂ ਵੀ ਧਰਮੀ ਹਾਂ, ਇਹ ਪਖੰਡ ਛੱਡ ਦੇ।
ਨਾਮ ਲਾਇਆ ਜਾਹੇ ਤਰੰਦਾ,
ਵਾਹਿਗੁਰੂ ਦਾ ਨਾਮ ਜਪਿਆ ਕਰ ਸੱਚੀ ਸੁੱਚੀ ਭਾਵਨਾ ਦੇ ਨਾਲ, ਜਿਸ ਕਰਕੇ ਤੂੰ ਭਵ ਸਾਗਰ ਤੋਂ ਪਾਰ ਹੋ ਜਾਵੇ।
ਮਹੱਲਾ ਪਹਿਲਾ ਮਾਣ ਸੁਖਾਣੇ ਕਰਹਿ ਨਿਵਾਜ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਦੇ ਜਿਹੜੇ ਜ਼ਾਲਮ ਹਾਕਮ ਸਨ ਮੁਸਲਮਾਨ ਉਹਨਾਂ ਦੇ ਬਾਰੇ ਆਖਦੇ ਨੇ ਮਾਣ ਸੁਖਾਣੇ, ਇਹ ਆਦਮ ਖੋਰ ਨੇ, ਬੰਦਿਆਂ ਨੂੰ ਮਾਰ ਮਾਰ ਕੇ ਖਾਣ ਵਾਲੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ, ਤੇ ਇਹ ਹਮੇਸ਼ਾ ਨਮਾਜ਼ ਪੜ੍ਹਦੇ ਹਨ ਤੇ ਉਤੋਂ ਧਰਮੀ ਬਣ ਕੇ ਦਿਖਾਉਂਦੇ ਹਨ।
ਸ੍ਰੀ ਵਗਾਇਨ ਤਿੰਨ ਗੱਲ ਤਾਗ,
ਜਿਹੜੇ ਤੇਰੇ ਵਰਗੇ ਉਹਨਾਂ ਦੇ ਜ਼ਾਲਮ ਹਾਕਮ ਬਣੇ ਹੋਏ ਨੇ ਤੇ ਇਹ ਵੀ ਲੋਕਾਂ ਦੇ ਸ਼ਾਹ ਰੰਗ ਤੇ ਛੁਰੀ ਚਲਾਉਂਦੇ ਨੇ ਤੇ ਫਿਰ ਉਹਨਾਂ ਦੇ ਗਲ ਦੇ ਵਿਚ ਨਿਊ ਪਾਏ ਹੋਏ ਨੇ, ਉਤੋਂ ਤੁਸੀਂ ਧਰਮੀ ਬਣ ਬਣ ਕੇ ਦਿਖਾਉਂਦੇ ਹੋ ਤੇ ਜਿਹੜੇ ਤੁਹਾਡੇ ਧਰਮ ਦੇ ਵਿਚ ਬ੍ਰਾਹਮਣ ਨੂੰ ਦੇਵਤਾ ਗਊ ਨੂੰ ਮਾਂ ਆਖਦੇ ਨੇ ਉਹਨਾਂ ਨੂੰ ਟੈਕਸ ਵੀ ਨਾਲ ਲਾਈ ਜਾਂਦੇ ਹੋ।
ਕਰ ਬ੍ਰਾਹਮਣ ਪੂਰਾ ਹੈ ਨਾਦ,
ਪਰ ਸਤਿਗੁਰੂ ਕਹਿੰਦੇ ਨੇ ਬ੍ਰਾਹਮਣ ਵੀ ਇਹ ਕਸੂਰ ਤੋਂ ਬਚ ਨਹੀਂ ਸਕਦਾ। ਇਹ ਜਿਹੜੇ ਬ੍ਰਾਹਮਣ ਲੋਕ ਨੇ ਜਿਹੜੇ ਖੱਤਰੀ ਨੇ ਤੇ ਜਿਹੜੇ ਆਪਣਾ ਧਰਮ ਕਰਮ ਛੱਡ ਬੈਠੇ ਨੇ ਉਹਨਾਂ ਦੇ ਘਰਾਂ ਵਿਚ ਜਾ ਜਾ ਕੇ ਨਾਦ ਪੂਰਦੇ ਨੇ, ਸੰਖ ਵਜਾਉਂਦੇ ਹਨ,
ਉਹਨਾਂ ਤੇ ਆਵਾ ਹੈ ਉਹੀ ਸਾਦ,
ਫਿਰ ਉਹਨਾਂ ਨੂੰ ਵੀ ਉਹੋ ਜਿਹਾ ਹੀ ਸਵਾਦ ਆਉਣਾ ਹੈ ਨਾ, ਉਹੋ ਜਿਹਾ ਹੀ ਸਵਾਦ, ਉਹੋ ਜਿਹਾ ਹੀ ਰਸ ਤੇ ਉਹੋ ਜਿਹਾ ਹੀ ਆਨੰਦ ਉਹਨਾਂ ਨੂੰ ਪ੍ਰਾਪਤ ਹੋਣਾ ਹੈ।
ਕੁੜੀ ਰਾਸ ਕੂੜਾ ਵਾਪਾਰ,
ਹਜ਼ੂਰ ਕਹਿੰਦੇ ਨੇ ਭਾਈ ਆ ਜਿਹੜੀ ਝੂਠੀ ਤੁਹਾਡੀ ਪੂੰਜੀ ਹੈ ਜਿਹੜਾ ਉਸ ਤੋਂ ਧਰਮ ਦਾ ਦਿਖਾਵਾ ਕਰਦੇ ਹੋ, ਪੂਜਾ ਪਾਠ ਕਰਦੇ ਹੋ ਤੇ ਝੂਠਾ ਹੀ ਵਪਾਰ ਤੁਸੀਂ ਕਰਦੇ ਹੋ।
ਕੂੜ ਬੋਲ ਕਰਹਿ ਆਹਾਰ,
ਕਿਉਂ ਤੁਸੀਂ ਹਮੇਸ਼ਾ ਝੂਠ ਬੋਲਦੇ ਹੋ? ਕੂੜ ਬਿਲੈ ਪ੍ਰਧਾਨ ਵੇ ਲਾ ਲੋ, ਝੂਠ ਬੋਲ ਬੋਲ ਕੇ ਕੂੜ ਬੋਲ ਮੁਰਦਾਰ ਖਾਏ। ਅਵਰੀ ਨੂੰ ਸਮਝਾਵਣ ਜਾਏ, ਝੂਠ ਬੋਲ ਕੇ ਤੁਸੀਂ ਮੁਰਦਾਰ ਖਾਂਦੇ ਹੋ।
ਧਰਮ ਧਰਮ ਕਾ ਡੇਰਾ ਦੂਰ,
ਗੁਰੂ ਨਾਨਕ ਦੇ ਮਹਾਰਾਜ ਉਸ ਬ੍ਰਾਹਮਣ ਤੇ ਹਿੰਦੂ ਨੂੰ ਆਖਦੇ ਨੇ, ਹੁਣ ਸ਼ਰਮ ਤੇ ਧਰਮ ਦਾ ਡੇਰਾ ਤੇ ਦੂਰ ਚਲਿਆ ਗਿਆ ਹੈ, ਨਾ ਤੁਹਾਨੂੰ ਕੋਈ ਸ਼ਰਮ ਹੈ ਤੇ ਨਾ ਹੀ ਕੋਈ ਧਰਮ ਦਾ ਖਿਆਲ ਰਿਹਾ ਹੈ।
ਨਾਨਕ ਕੂੜ ਰਹਿਆ ਭਰਪੂਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਤੇ ਸਾਰੇ ਥਾਵਾਂ ਤੇ ਝੂਠ ਹੀ ਭਰਪੂਰ ਦਾ ਅਰਥ ਵੀ ਪਰਿਪੂਰਨ ਹੋ ਰਿਹਾ, ਹੁਣ ਤੇ ਝੂਠ ਦਾ ਬੋਲ ਬਾਲਾ ਸਾਰੇ ਹੋ ਰਿਹਾ ਹੈ।
ਮੱਥੇ ਟਿੱਕਾ ਤੇੜ ਤੋਤੀ ਕਖਾਏ,
ਵੇ ਖੱਤਰੀ ਨੂੰ ਕਹਿੰਦੇ ਨੇ, ਤੂੰ ਮੱਥੇ ਉੱਤੇ ਤਿਲਕ ਵੀ ਲਾਇਆ ਹੋਇਆ ਤੇ ਤੇੜ ਕਖਾਏ ਰੰਗ ਦੀ ਧੋਤੀ ਪਹਿਨੀ ਹੋਈ ਹੈ।
ਹੱਥ ਛੁਰੀ ਜਾਗਤ ਕਾਂਸਾਏ,
ਤੇਰੇ ਹੱਥ ਵਿੱਚ ਕਲਮ ਦੀ ਛੁਰੀ ਪਕੜੀ ਹੋਈ ਹੈ ਤੇ ਜਗਤ ਨੂੰ ਕਸਾਈ ਬਣ ਕੇ ਕੋ ਕੋ ਕੇ ਮਾਰ ਕੇ ਖਾ ਰਿਹਾ ਹੈ।
ਨੀਲ ਵਸਤਰ ਪੈਰ ਹੋਵੇ ਪ੍ਰਵਾਨ,
ਫਿਰ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਨੀਲੇ ਰੰਗ ਦੇ ਵਸਤਰ ਪਾਏ ਹੋਏ ਨੇ, ਤੇ ਨੀਲੇ ਰੰਗ ਦੇ ਵਸਤਰ ਪਹਿਨ ਕੇ ਇਨ੍ਹਾਂ ਤੁਰਕਾਂ ਦੀ ਨਿਗਾਹ ਵਿਚ ਪ੍ਰਵਾਨ ਹੋਣਾ ਚਾਹੁੰਦਾ ਹੈ।
ਮਲੇਸ਼ਾਂ ਲਈ ਪੂਜਾ ਹੈ ਪ੍ਰਾਣ,
ਤੇ ਧਾਨ ਮਲੇਸ਼ਾਂ ਦਾ ਲੈਣਾ, ਭਾਵ ਉਹਨਾਂ ਦੇ ਨਾਲ ਵੱਡੀ ਖੋਰ ਜਿਹੜੇ ਤੁਰਕ ਹਾਕਮ ਨੇ ਉਹਨਾਂ ਦੇ ਨਾਲ ਮਿਲ ਕੇ ਪਰਾਇਆ ਹੱਕ ਖਾਨਾ ਤੇ ਨਾਲ ਪੂਜਾ ਹੈ ਪੁਰਾਣ, ਤੇ ਤੂੰ ਪੁਰਾਣਾ ਦੀ ਪੂਜਾ ਕਰਦੇ। ਜਿਹੜੇ ਪੁਰਾਣ ਇਤਿਹਾਸਕ ਗ੍ਰੰਥ ਨੇ ਮੁਸਲਮਾਨਾਂ ਤੇ ਹਿੰਦੂਆਂ ਦੇ 18 ਪੁਰਾਣ, ਉਹਨਾਂ ਦੀ ਪੂਜਾ ਕਰਦਾ ਹੈ।
ਆਖਿਆ ਕਾ ਕੁੱਠਾ ਬੱਕਰਾ ਖਾਣਾ,
ਲੋ ਹਜ਼ੂਰ ਕਹਿੰਦੇ ਨੇ ਉਸ ਖੱਤਰੀ ਨੂੰ, ਤੇਰੇ ਜਿਹੜਾ ਆਪਾਖਿਆ ਦਾ ਅਰਥ ਹੈ ਵੀ ਜਿਹੜੀ ਕਲਮਾ ਪੜ ਕੇ, ਭਾਵ ਜਿਹੜਾ ਕਲਮਾ ਪੜਨੀ ਹਿੰਦੂ ਦੇ ਲਈ ਤਾਂ ਉਹ ਅਸ਼ੁਭ ਮੰਨੀ ਗਈ ਹੋਈ ਹੈ, ਪਰ ਤੂੰ ਅਪਾਖਿਆ ਕਰ, ਜਿਹੜਾ ਕਲਮਾ ਪੜ ਕੇ ਬੱਕਰਾ ਕੋਇਆ ਹੋਇਆ ਹੈ ਉਹਦਾ ਤੂੰ ਮਾਸ ਖਾਨਾ, ਭਾਵ ਕੁੱਠਾ ਮਾਸ ਮੁਸਲਮਾਨਾਂ ਦਾ ਲੈ ਕੇ ਖਾਨਾ।
ਕਿਉਂਕਿ ਉੱਪਰ ਕਿਸੇ ਨਾ ਜਾਣਾ,
ਕਿਉਂਕਿ ਸਿੱਖੀ ਵਿੱਚ ਕੁੱਠਾ ਖਾਣਾ ਬਜਰਗ੍ਰਹਿਤ ਮੰਨੀ ਗਈ ਹੈ, ਤੇ ਤੂੰ ਉਹ ਕੁੱਠਾ ਮਾਸ ਖਾਨਾ ਹਿੰਦੂ ਹੋ ਕੇ ਤੂੰ ਹਲਾਲ ਖਾਨਾ ਤੇਰੇ ਵਾਸਤੇ ਠੀਕ ਨਹੀਂ ਹੈ। ਫਿਰ ਚੌਂਕਾ ਦੇ ਕੇ ਤੇ ਉਹਦੇ ਉੱਪਰ ਤੂੰ ਲਕੀਰਾਂ ਕੱਢ ਦੇਣਾ ਤੇ ਕਹਿਣਾ ਮੇਰੇ ਚੌਂਕੇ ਤੇ ਕੋਈ ਹੋਰ ਜਾ ਨਹੀਂ ਸਕਦਾ। ਇੱਕ ਪਾਸੇ ਮੁਸਲਮਾਨਾਂ ਦਾ ਮਲੇਸ਼ਾਂ ਦਾ ਧਾਨ ਖਾਨਾ ਤੇ ਨਾਲ ਉਹਨਾਂ ਦਾ ਕੁੱਠਾ ਮਾਸ ਹਲਾਲ ਦਾ ਮੀਟ ਵੀ ਖਾਈ ਜਾਣਾ, ਤੇ ਫਿਰ ਚੌਂਕਾ ਕਾਹਦੇ ਵਾਸਤੇ ਦੇਣਾ, ਤੇ ਚੌਂਕਾ ਦੇ ਕੇ ਕਹਿਣਾ ਉਹਦੇ ਉੱਤੇ ਕੋਈ ਹੋਰ ਦੂਸਰਾ ਜਾ ਨਹੀਂ ਸਕਦਾ।
ਠੀਕ ਹੈ, ਚੌਂਕਾ ਕੱਢੇ ਕਾਰ,
ਫਿਰ ਤੂੰ ਇਹ ਚੌਂਕਾ ਦੇ ਕੇ ਗੋਬਰ ਦਾ ਚੌਂਕਾ ਫੇਰ ਕੇ ਫਿਰ ਆਲੇ ਦੁਆਲੇ ਲਕੀਰਾਂ ਕੱਢ ਦੇਣਾ ਹੈ, ਇਹਦੇ ਕੋਈ ਅੰਦਰ ਨਹੀਂ ਆ ਸਕਦਾ।
ਉੱਪਰ ਆਏ ਬੈਠੇ ਕੂੜਿਆਰ,
ਤੇਰੇ ਵਰਗੇ ਝੂਠੇ ਲੋਕ ਨੇ, ਝੂਠੇ ਹਿੰਦੂ ਨੇ, ਝੂਠੇ ਧਰਮੀ ਬਣੇ ਹੋਏ ਨੇ, ਫਿਰ ਉਹ ਚੌਂਕੇ ਦੇ ਉੱਪਰ ਆ ਕੇ ਬੈਠ ਜਾਂਦੇ ਹਨ।
ਮਤ ਪਿੱਟਾ ਵੀ ਮਤ ਪਿੱਟਾ,
ਤੇ ਫਿਰ ਉਹ ਲੋਕਾਂ ਨੂੰ ਕਹਿੰਦੇ ਨੇ ਮਤਾ ਕੋਈ ਸਾਡੇ ਚੌਂਕਾਂ ਨੂੰ ਚੌਂਕੇ ਨੂੰ ਪਿੱਟ ਦੇਵੇ, ਇੱਥੇ ਕੋਈ ਸ਼ੂਦਰ ਨਹੀਂ ਆ ਸਕਦਾ, ਇੱਥੇ ਕੋਈ ਨੀਵੀਂ ਜਾਤ ਦਾ ਬੰਦਾ ਨਹੀਂ ਆ ਸਕਦਾ, ਕੋਈ ਸਾਡਾ ਮਤਾ ਚੌਂਕਾ ਭਿੱਟ ਦੇਵੇ।
ਅਨ ਅਸਾਡਾ ਫਿੱਟ,
ਕੋਈ ਨੀਵੀਂ ਜਾਤ ਦਾ ਇੱਥੇ ਆ ਕੇ ਸਾਡੇ ਚੌਂਕੇ ਤੇ ਸਾਡਾ ਇਹ ਅੰਨ ਇਹ ਨਾ ਅੱਗੇ ਭਿੱਟ ਦੇਵੇ, ਇਹਨੂੰ ਕਿਤੇ ਪ੍ਰਸ਼ਨ ਨਾ ਕਰ ਦੇਵੇ।
ਪਰ ਫਿੱਟਾ ਫੇੜ ਤੁਰੇ ਨਾ,
ਇਹੋ ਜੇ ਭੈੜੇ ਖੋਟੇ ਕੰਮ ਕਰਦੇ ਹੋ ਜਿਸ ਦਾ ਸਦਕਾ ਤੁਹਾਡੇ ਸ਼ਰੀਰ ਫਿੱਟੇ ਹੋਏ ਨੇ, ਭਾਵ ਲੋਕਾਂ ਦਾ ਧਾਨ ਖਾ ਖਾ ਕੇ ਕੂੜ ਬੋਲ ਮੁਰਦਾਰ ਖਾਏ, ਮੁਰਦਾਰ ਖਾ ਖਾ ਕੇ ਰਿਸ਼ਵਤ ਦਾ ਵੱਡੀ ਦਾ ਧਨ ਖਾ ਖਾ ਕੇ ਤੁਹਾਡੇ ਸ਼ਰੀਰ ਫਿੱਟੇ ਹੋਏ ਹਨ।
ਮਨ ਝੂਠੇ ਚੁਲੀ ਭਰੇ ਨਾ,
ਤੁਹਾਡਾ ਮਨ ਅੰਦਰੋਂ ਝੂਠਾ ਹੈ ਤੇ ਬਾਹਰੋਂ ਚੁਲੀਆਂ ਭਰਦੇ ਹੋ, ਪ੍ਰਤੱਕਿਆ ਕਰਦੇ ਹੋ ਤੇ ਤੁਸੀਂ ਝੂਠੇ ਵਾਅਦੇ ਕਰਦੇ ਹੋ।
ਓ ਨਾਨਕ ਸੱਚ ਧਿਆਈ ਹੈ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਤੇ ਬ੍ਰਾਹਮਣ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ, ਭਾਈ ਤੁਸੀਂ ਸੱਚ ਧਿਆਈ ਹੈ ਵੀ ਉਹ ਸੱਚੇ ਵਾਹਿਗੁਰੂ ਨੂੰ ਧਿਆਇਆ ਕਰੋ, ਸੱਚੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਸੁੱਚ ਹੋਵੇ ਤਾਂ ਸੱਚ ਪਾਈਐ,
ਸੁੱਚ ਹੋਵੇ ਜੇ ਤੁਹਾਡੇ ਹਿਰਦੇ ਵਿੱਚ ਸੁੱਚਮ ਹੋਵੇਗੀ, ਜੇ ਤੁਹਾਡਾ ਅੰਦਰਲਾ ਚੌਂਕਾ ਸੁੱਚਾ ਹੋਵੇਗਾ ਤਾਂ ਸੱਚ ਪਾਈਐ, ਤੇ ਤਾਂ ਹੀ ਪਾਈ ਸੱਚ ਦੀ ਪ੍ਰਾਪਤੀ ਹੋਣੀ ਹੈ। ਕਿ ਅੰਦਰਲਾ ਚੌਂਕਾ ਤੁਹਾਡੇ ਮਨ ਦਾ ਚੌਂਕਾ ਟਿੱਟਿਆ ਹੋਇਆ ਹੈ ਤੇ ਫਿਰ ਤੁਹਾਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਪਣੇ ਅੰਦਰ ਹਿਰਦੇ ਨੂੰ ਸ਼ੁੱਧ ਕਰੋ, ਤਾਹੀ ਤੁਹਾਡਾ ਇਹ ਜੀਵਨ ਸਫਲ ਹੋ ਸਕਦਾ ਹੈ। ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੁਲਤਾਨਪੁਰ ਦੇ ਅੰਦਰ ਉਸ ਬ੍ਰਾਹਮਣ ਤੇ ਖੱਤਰੀ ਨੂੰ ਇਹ ਉਪਦੇਸ਼ ਦਿੱਤਾ ਹੈ ਵੀ ਤੁਸੀਂ ਬਾਹਰਲੇ ਚੌਂਕੇ ਨੂੰ ਤਾਂ ਗੋਬਰ ਦਾ ਚੌਂਕਾ ਦੇ ਕੇ ਸੁੱਚਾ ਕਰ ਲੈਂਦੇ ਹੋ, ਪਰ ਜਿਹੜਾ ਤੁਹਾਡਾ ਅੰਦਰਲਾ ਮਨ ਦਾ ਚੌਂਕਾ ਉਹ ਤੇ ਭ੍ਰਿਸ਼ਟ ਹੋਇਆ ਹੋਇਆ। ਕਿਵੇਂ ਭ੍ਰਿਸ਼ਟ ਹੋਇਆ? ਹਜ਼ੂਰ ਦਾ ਇੱਕ ਹੋਰ ਸ਼ਲੋਕ ਆਉਂਦਾ ਹੈ, ਕਬੁੱਧ ਦੂਮਣੀ ਕੁਦਇਆ ਕਸਾਇਣ ਪਰ ਨਿੰਦਾ ਕਸ਼ ਚੂਹੜੀ ਉੱਠੀ ਕ੍ਰੋਧ ਚੰਡਾਲ। ਤੇ ਅੱਗੇ ਹਜ਼ੂਰ ਲਿਖਦੇ ਨੇ, ਕਾਰੀ ਕੱਢੀ ਕਿਆ ਸੀਗਾ ਜਾਂ ਕਾਰੇ ਬੈਠੀਆਂ ਨਾਲ। ਕਬੁੱਧ ਦੂਮਣੀ, ਕਬੁੱਧ ਜਿਹੜੀ ਦੂਮਣੀ ਮਰਾਸਣ, ਕੁਦਇਆ ਕਸਾਇਣ ਜਿਹੜੀ ਖੋਟੀ ਦਇਆ ਪਾਪ ਜੀਵਾਂ ਨੂੰ ਕੋਹ ਕੋਹ ਕੇ ਮਾਰਨਾ, ਇਹ ਤੁਹਾਡੇ ਵਿਹੜੇ ਤੁਹਾਡੇ ਚੌਂਕੇ ਦੇ ਵਿੱਚ ਹਿੰਸਾ ਵਾਲੀ ਬਿਰਤੀ ਕਸਾਇਣ ਬੈਠੀ। ਬਹੁਤ ਕਿਸਾਨ ਹਜ਼ੂਰ ਕਹਿੰਦੇ ਨੇ, ਪਰ ਨਿੰਦਾ ਕਰ ਚੂਹੜੀ, ਜਿਹੜੀ ਪਰਾਈ ਨਿੰਦਿਆ ਕਰਦੇ ਉਹ ਤੁਹਾਡੇ ਹਿਰਦੇ ਦੇ ਚੌਂਕੇ ਤੇ ਚੂੜੀ ਚੰਡਾਲਣੀ ਬੈਠੀ ਹੈ। ਤੇ ਮੁੱਠੀ ਕ੍ਰੋਧ ਚੰਡਾਲ, ਤੇ ਕ੍ਰੋਧ ਵਾਲੀ ਜਿਹੜੀ ਚੰਡਾਲਣੀ ਉਹਨੇ ਤੁਹਾਡੀ ਬਿਰਤੀ ਸ਼ੁਭ ਗੁਣਾ ਵਾਲੀ ਲੁੱਟ ਲਈ ਹੈ। ਹੁਣ ਇਸ ਤਰ੍ਹਾਂ ਦੀ ਤੁਹਾਡੀ ਹਾਲਤ ਬੈਠੀ ਹੈ, ਕਾਰੀ ਕੱਢੀ ਕਿਆ ਸੀਗਾ ਜਿਹੜੀਆਂ ਲਕੀਰਾਂ ਚੌਂਕੇ ਦੇ ਆਲੇ ਦੁਆਲੇ ਖਿੱਚਦੇ ਉਹ ਕੀ ਕਰਨਗੀਆਂ ਜਦੋਂ ਚਾਰੇ ਇਹ ਟੁੱਟੀਆਂ ਬਿਰਤੀਆਂ ਤੁਹਾਡੇ ਅੰਦਰ ਬੈਠੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਪਖੰਡੀਆਂ ਨੂੰ ਸਿੱਧੇ ਰਾਹ ਪਾਉਣ ਲਈ ਇਹ ਸ਼ਬਦ ਉਚਾਰਨ ਕੀਤਾ। ਆਪਾਂ ਇਸ ਦੀ ਵਿਚਾਰ ਸੁਣੀ, ਬਾਕੀ ਅੱਗੇ ਕੱਲ ਨੂੰ ਆਪ ਸੰਗਤਾਂ ਨੇ ਇਤਿਹਾਸ ਸਰਵਣ ਕਰਨਾ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਸੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ